Vargru. 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 Vargru.
ਕੜੀਆਂ ਜਿੰਨਾ ਗੁਲਾਮੀ ਦੀਆਂ ਕੱਟੀਆਂ ਨੇ ਹੱਸ ਕੇ ਤੇ ਮੁੱਖੋਂ ਦੱਸ ਦੱਸ ਕੇ ਹੱਸ ਹੱਸ ਕੇ ਤੇ ਮੁੱਖੋਂ ਦੱਸ ਦੱਸ ਕੇ ਰਣ ਵੈਰੀ ਨੂੰ ਵੰਗਾਰਦਾ ਅਣਖਿਆਂ ਤੇ ਧਰਮੀ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ ਦੇਸ਼ ਕੌਮ ਤੇ ਧਰਮੀ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ ਦਸ਼ਮੇਸ਼ ਨੇ ਇਹਦੇ ਅੰਗ ਸੰਗ ਗੁਰੂ ਜੀ ਹਮੇਸ਼ ਨੇ
ਸਾਜਿਆ ਹੈ ਪਿਤਾ ਦਸ਼ਮੇਸ਼ ਨੇ ਇਹਦੇ ਅੰਗ ਸੰਗ ਗੁਰੂ ਜੀ ਹਮੇਸ਼ ਨੇ
ਇਹਨੂੰ ਸਾਜਿਆ ਹੈ ਪਿਤਾ ਦਸ਼ਮੇਸ਼ ਨੇ ਇਹਦੇ ਅੰਗ ਸੰਗ ਗੁਰੂ ਜੀ ਹਮੇਸ਼ ਨੇ
ਸਾਜਿਆ ਹੈ ਪਿਤਾ ਦਸ਼ਮੇਸ਼ ਨੇ ਇਹਦੇ ਅੰਗ ਸੰਗ ਗੁਰੂ ਜੀ ਹਮੇਸ਼ ਨੇ
ਸੀਸ ਤਲੀ ਉੱਤੇ ਆਪਣਾ ਟਿਕਾ ਕੇ ਸੀਸ ਤਲੀ ਉੱਤੇ ਆਪਣਾ ਟਿਕਾ ਕੇ ਤੇ ਰਾਖਾ ਬਣੇ ਦੁੱਖ ਯਾਰਦਾ ਅਣਖਿਆਂ ਤੇ ਧਰਮੀ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ ਦੇਸ਼ ਕੌਮ ਤੇ ਧਰਮੀ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ
ਹਾਂ
ਮੁੱਖੋਂ ਪੜੇ ਬਾਣੀਆਂ, ਮੈਠਿਆ ਰੇਟ ਮੁੱਖੋਂ ਪੜੇ ਬਾਣੀਆਂ।
ਹੇਠ ਮੁੱਖੋਂ ਪੜੇ ਬਾਣੀਆਂ, ਚੜ ਚੜਖੜੀ ਤੇ ਮਾਣਦਾ ਜਵਾਨੀਆਂ।
ਹੇਠ ਮੁੱਖੋਂ ਪੜੇ ਬਾਣੀਆਂ, ਚੜ ਚੜਖੜੀ ਤੇ ਮਾਣਦਾ ਜਵਾਨੀਆਂ।
ਸਿਰੋਂ ਰੰਬੀ ਨਾਲ ਖੋਪਰੀ ਲਹਾ ਕੇ, ਸਿਰੋਂ ਰੰਬੀ ਨਾਲ ਖੋਪਰੀ ਲਹਾ ਕੇ, ਤਾਂ ਵੀ ਨਾ ਧਰਮ ਹਾਰਦਾ। ਅਣਖਿਆਣ ਤੇ ਧਰਮ ਉੱਤੋਂ ਖਾਲਸਾ ਹੱਸ ਹੱਸ ਜਾਨਾ ਮਾਰਦਾ। ਦੇਸ਼ ਕੌਮ ਤੇ ਧਰਮ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ। ਛੱਡ ਕੇ ਘਰ ਛੱਡ ਕੇ ਸੀ ਜੰਗਲਾਂ ਚ ਵੱਸਦਾ, ਜਿਹੜੇ ਸ਼ਾਈ ਨਾ ਉਹਦਾ ਸਿਰਿਆ ਹੱਸਦਾ।
ਘਰ ਛੱਡ ਕੇ ਸੀ ਜੰਗਲਾਂ ਚ ਵੱਸਦਾ, ਜਿਹੜੇ ਸ਼ਾਈ ਨਾ ਉਹਦਾ ਸਿਰਿਆ ਹੱਸਦਾ।
ਰਾਜ ਕੋਮਲਾ ਕਰੇਗਾ ਸਾਰੇ ਜੱਗ ਤੇ, ਰਾਜ ਕੋਮਲਾ ਕਰੇਗਾ ਸਾਰੇ ਜੱਗ ਤੇ, ਉੱਚੀ ਉੱਚੀ ਨਾਰੇ ਮਾਰਦਾ। ਅਣਖਿਆਣ ਤੇ ਧਰਮ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ। ਦੇਸ਼ ਕੌਮ ਤੇ ਧਰਮ ਉੱਤੋਂ ਖਾਲਸਾ ਹੱਸ ਹੱਸ ਜਾਨਾ ਵਾਰਦਾ, ਹੱਸ ਹੱਸ ਜਾਨਾ ਵਾਰਦਾ, ਹੱਸ ਹੱਸ ਜਾਨਾ ਵਾਰਦਾ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਚੌਂਕੜੇ ਲਾ ਕੇ ਦੇਵਤਿਆਂ ਦੀ ਤਰ੍ਹਾਂ ਸੱਜ ਬੈਠੇ ਸਨਮਾਨਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਗਰੀਬ ਨਿਵਾਜ ਪਿਆਰੇ ਗੁਰੂ ਖਾਲਸਾ ਸਤਸੰਗ ਜੀਓ, ਵੱਡ ਭਾਗੇ ਹਾਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਆਪ ਨੂੰ ਸੱਜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਢਾਡੀ ਜਥੇ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ ਯੋਗ ਪੁਰਸ਼ ਪਰਉਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖ ਕਾਵ ਨੂੰ ਫਤਿਹ ਤੇ ਸਿਮਰਨ ਅੰਦਰ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਆਪਣੀ ਰਸਨਾ ਤੋਂ ਕਰਕੇ ਇਤਿਹਾਸ ਦੀ ਵਿਚਾਰ ਬਿਨੇ ਕਰਨ ਦਾ ਬਲ ਤੇ ਉਤਸ਼ਾਹ ਬਖਸ਼ਿਸ਼ ਕਰਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਦਰਸ਼ਨਦਾਰੇ ਲਈ ਕੁਝ ਸਮਾਂ ਢਾਡੀ ਕਲਾ ਰਾਹੀਂ ਦਰਸ਼ਨਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਤਿਹਾਸ ਦੇ ਪੱਤਰੇ ਤੁਹਾਡੇ ਪਾਵਨ ਚਰਨਾਂ ਅੰਦਰ ਜੋ ਕੱਲ੍ਹ ਤੋਂ ਆਰੰਭ ਕੀਤੇ ਨੇ ਉਹ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ ਹਾਂ। ਅੱਜ 10 ਫਰਵਰੀ 2013 ਦਾ ਦਿਨ ਹੈ। ਕਦੇ ਸਿੱਖ ਇਤਿਹਾਸ ਦੇ ਪੱਤਰੇ ਪੜ੍ਹੇ ਜਾਣ, 10 ਫਰਵਰੀ 1846 ਨੂੰ ਸਿੱਖ ਰਾਜ, ਜਿਸ ਨੂੰ ਅੱਜ ਵੀ ਅਸੀਂ ਸ਼ੇਰੇ ਪੰਜਾਬ ਦੇ ਰਾਜ ਭਾਗ ਦੇ ਸੁਪਨੇ ਲੈਂਦੇ ਹਾਂ ਕਿ ਉਹੋ ਜਿਹਾ ਰਾਜ ਭਾਗ ਸਾਨੂੰ ਮਿਲੇ, ਉਸ ਚਾਰ ਸਿੱਖ ਰਾਜ ਦੇ 4 ਥੰਮ ਸਨ ਔਰ ਇੱਕ ਸਿੱਖ ਰਾਜ ਦਾ ਥੰਮ 10 ਫਰਵਰੀ 1846 ਨੂੰ ਸਭਰਾਵਾਂ ਦੇ ਮੈਦਾਨੇ ਡੰਕ ਅੰਦਰ ਡਿੱਗਾ ਸੀ। ਐਂ ਕਹਿ ਲਓ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਅੱਜ ਸ਼ਹੀਦੀ ਦਿਨ ਹੈ। ਮੈਂ ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਸ਼ੁਰੂਆਤ ਕੀਤੀ ਸੀ। ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਉਹ ਬੁੱਢਾ ਜਰਨੈਲ ਸਿੱਖ ਕੌਮ ਦੀ ਤਕਦੀਰ ਹਾਰ ਨੂੰ ਜਿੱਤ ਦੇ ਰੂਪ ਅੰਦਰ ਬਦਲਣ ਲਈ ਜਿਵੇਂ ਮੈਦਾਨੇ ਜੰਗ ਅੰਦਰ ਤਲਵਾਰ ਖੜਕਾ ਕੇ ਸ਼ਹੀਦ ਹੁੰਦਾ ਹੈ, ਉਸ ਮਰਦ ਦੀ ਜ਼ਿੰਦਗੀ ਦੀ ਵਾਰ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ ਹਾਂ। ਸਤਿਕਾਰਯੋਗ ਸਾਧ ਸੰਗਤ, ਰਾਜ ਮਾਤਾ ਮਹਾਰਾਣੀ ਜਿੰਦ ਕੌਰ ਲਾਹੌਰ ਦੇ ਸੰਮਣ ਬੁਰਜ ਅੰਦਰ ਬੈਠੀ ਹੈ। ਸਰਦਾਰ ਵਰਿਆਮ ਸਿੰਘ ਨੇ ਆਣ ਕੇ ਖਬਰ ਦਿੱਤੀ, ਰਾਜ ਮਾਤਾ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗਦਾਰੀ ਦੇ ਕਾਰਨ ਸਿੱਖ ਫੌਜਾਂ ਮੈਦਾਨੇ ਜੰਗ ਅੰਦਰ ਹਾਰ ਖਾ ਗਈਆਂ ਨੇ। ਮਹਾਰਾਣੀ ਜਿੰਦਾ ਨੇ ਚਾਰ ਚੁਫੇਰੇ ਸਿੱਖ ਰਾਜ ਦੇ ਇਲਾਕੇ ਆਪਣੀ ਸੋਚ ਨਾਲ ਫਿਰਨ ਤੋਂ ਬਾਅਦ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਲਾਹੌਰ ਨੂੰ ਸੋਚ ਵਾਪਸ ਪਰਤਣ ਲੱਗੀ ਅਤੇ ਦਰਮਿਆਨ ਵਸੇ ਹੋਏ ਇੱਕ ਪਿੰਡ ਦੇ ਬਨੇਰਿਆਂ ਨਾਲ ਮਹਾਰਾਣੀ ਜਿੰਦਾ ਦੀ ਸੋਚ ਟਕਰਾਈ ਅਤੇ ਨਗਰ ਅਟਾਰੀ ਦੇ ਮਹੱਲਾ ਅੰਦਰ ਬੈਠਾ ਹੋਇਆ ਸਿੱਖ ਰਾਜ ਦਾ ਵਫ਼ਾਦਾਰ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਰਾਜਮਾਤਾ ਮਹਾਰਾਣੀ ਜਿੰਦ ਕੌਰਾਂ ਨੂੰ ਨਜ਼ਰ ਪਿਆ। ਮੈਂ ਅਰਜ਼ ਕਰਦੇ ਹਾਂ ਪੋਤਰਿਓ ਕੁੜਮਾ ਹੈ ਰਾਜਮਾਤਾ ਮਹਾਰਾਣੀ ਜਿੰਦ ਕੌਰਾਂ ਦਾ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਯਾਦਾ ਖੜਕ ਸਿੰਘ ਦਾ ਪੁੱਤਰ ਅਤੇ ਸ਼ੇਰੇ ਪੰਜਾਬ ਦਾ ਪੋਤਰਾ ਕਵਰ ਨਾਉ ਨਿਹਾਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਵਿਆਹਿਆ ਹੋਇਆ ਹੈ। ਰਾਜਮਾਤਾ ਮਹਾਰਾਣੀ ਜਿੰਦ ਕੌਰਾਂ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵੱਲੇ ਚਿੱਠੀ ਲਿਖੀ। ਸਰਦਾਰ ਨੇ ਚਿੱਠੀ ਪੜ੍ਹੀ ਰਾਜਮਾਤਾ ਮਹਾਰਾਣੀ ਜਿੰਦ ਕੌਰਾਂ ਦੀ, ਔਰ ਜਵਾਬ ਲਿਖਿਆ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਅਤੇ ਵਾਅਦਾ ਕੀਤਾ ਰਾਜਮਾਤਾ ਮੈਂ ਜਾਵਾਂਗਾ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ, ਜੇ ਪੰਜਾਬੀਆਂ ਦੀ ਹਾਰ ਨੂੰ ਜਿੱਤ ਦੇ ਰੂਪ ਵਿੱਚ ਨਾ ਬਦਲ ਸਕਿਆ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਆਪਣਾ ਚਿੱਟਾ ਦਾੜਾ ਲੈ ਕੇ ਨਗਰ ਅਟਾਰੀ ਵਿੱਚ ਜਿਉਂਦਾ ਵਾਪਸ ਪਰਤ ਕੇ ਨਹੀਂ ਆਵਾਂਗਾ। ਮਹਾਰਾਣੀ ਜਿੰਦਾ ਨੇ ਚਿੱਠੀ ਪੜ੍ਹੀ, ਉਹਦੀ ਜਾਨ ਵਿੱਚ ਜਾਨ ਆਈ। ਇੱਧਰੋਂ 7 ਫਰਵਰੀ 1840 ਈਸਵੀ ਦਾ ਦਿਨ ਨਿਯਤ ਕਰਕੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਹਜ਼ੂਰੀ ਬਾਗ ਅੰਦਰ ਉਹਨਾਂ ਅਣਖੀ ਪ੍ਰਵਾਨਿਆਂ ਨੂੰ ਸੱਦਿਆ ਜਿਹੜੇ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗਦਾਰੀ ਉੱਤੇ ਲਾਹਨਤਾਂ ਪਾਉਂਦੇ ਆਪਣੇ ਘਰਾਂ ਅੰਦਰ ਇਸ ਸਮੇਂ ਦੀ ਉਡੀਕ ਅੰਦਰ ਬੈਠੇ ਸਨ ਕਿ ਕੋਈ ਸਿੱਖ ਰਾਜ ਦਾ ਵਫ਼ਾਦਾਰ ਜਰਨੈਲ ਮਿਲ ਜਾਏ ਜਿਹੜਾ ਸਾਡੀ ਕਮਾਂਡ ਕਰੇ ਅਤੇ ਅਸੀਂ ਪੰਜਾਬੀਆਂ ਦੀ ਹਾਰ ਨੂੰ ਜਿੱਤ ਦੇ ਰੂਪ ਅੰਦਰ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਬਦਲ ਦੇਈਏ। ਇਹ ਚਿੱਠੀਆਂ ਪੜ੍ਹੀਆਂ ਸਰਦਾਰਾਂ ਨੇ, ਡੌਲੇ ਫਰਕ ਉੱਠੇ, ਮੱਥੇ ਉੱਤੇ ਪੈ ਗਈ ਗੈਰਤ ਦੀ ਤਿਉੜੀ, ਅਣਖ ਦੇ ਡੋਰੇ ਅੱਖਾਂ ਅੰਦਰ ਆ ਗਏ ਅਤੇ ਆਪਣੇ ਹਥਿਆਰ ਸਰੀਰ ਉੱਤੇ ਸਜਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹਜ਼ੂਰੀ ਬਾਗ ਅੰਦਰ ਸਰਦਾਰ ਇਕੱਠੇ ਹੋਣੇ ਸ਼ੁਰੂ ਹੋਏ। ਆਪਣੇ ਘਰਾਂ ਤੋਂ ਕਿਸੇ ਭੈਣ ਨੇ ਆਪਣੇ ਵੀਰ ਨੂੰ ਇਹ ਗੱਲ ਕਹਿ ਕੇ ਤੋਰਿਆ, ਵੀਰਾ ਚੱਲਿਆ ਹੈ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਕਮਾਂਡ ਥੱਲੇ ਲੜਨ ਵਾਸਤੇ, ਲੜਕੇ ਸ਼ਹੀਦ ਹੋਵੀ, ਵੇਖੀ ਕਿਤੇ ਮੈਦਾਨੇ ਜੰਗ ਵਿੱਚੋਂ ਕੰਢ ਵਿਖਾ ਕੇ ਨਾ ਆਈ। ਮੈਂ ਸਹੇਲੀਆਂ ਵਿੱਚ ਬੈਠੀ ਹੋਵਾਂ ਔਰ ਮੇਰੀਆਂ ਸਹੇਲੀਆਂ ਇਹ ਗੱਲ ਕਹਿਣਗੀਆਂ ਕਿ ਸ਼ਹੀਦ ਵੀਰ ਦੀ ਭੈਣ ਹੈ, ਮੇਰਾ ਸਿਰ ਉੱਚਾ ਹੋਵੇਗਾ, ਵੇਖੀ ਕਿਤੇ ਮੈਨੂੰ ਗਦਾਰ ਵੀਰ ਦੀ ਭੈਣ ਨਾ ਅਖਵਾਈ, ਆਪਣੇ ਪਿਆਰ ਦਾ ਵਾਸਤਾ ਪਾ ਕੇ ਔਰ ਕਿਸੇ ਭੈਣ ਨੇ ਆਪਣੇ ਵੀਰ ਨੂੰ ਤੋਰਿਆ। ਯਾਦ ਰੱਖਣਾ, ਕਿਸੇ ਬਜ਼ੁਰਗ ਬਾਪ ਨੇ ਆਪਣੇ ਪੁੱਤ ਨੂੰ ਆਪਣੇ ਘਰ ਵਿੱਚੋਂ ਤੋਰਦੇ ਹੋਏ ਆਖਿਆ, ਪੁੱਤਰਾ ਤੈਨੂੰ ਕੁਝ ਬਹੁਤਾ ਸਮਝਾਉਣ ਦੀ ਲੋੜ ਨਹੀਂ, ਆਪਣੇ ਬਾਪੂ ਦੀ ਚਿੱਟੀ ਪੱਗ ਨੂੰ ਦਾਗਦਾਰ ਨਾ ਹੋਣ ਦੇਵੀ। ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸਾਥ ਦੇ ਕੇ ਮਰਦਾਂ ਵਾਂਗ ਲੜ ਕੇ ਸ਼ਹੀਦ ਹੋਵੀ। ਔਰ ਕਿਸੇ ਮਾਂ ਨੇ ਆਪਣੇ ਪੁੱਤਰ ਨੂੰ ਤੋਰਦਿਆਂ ਹੋਇਆ ਇਹ ਸ਼ਬਦ ਕਹਿ ਕੇ ਤੋਰਿਆ, ਮੇਰੇ ਲਾਲ ਮੇਰੇ ਚੁੰਗੇ ਹੋਏ ਸ਼ੀਰ ਦੀ ਲਾਜ ਰੱਖੀ, ਮੈਨੂੰ ਸ਼ਹੀਦ ਪੁੱਤਰ ਦੀ ਮਾਂ ਖਵਾਵੀ ਔਰ ਕਿਤੇ ਮੈਨੂੰ ਗਦਾਰ ਪੁੱਤਰ ਦੀ ਮਾਂ ਨਾ ਅਖਵਾਵੀ। ਅਤੇ ਕਿਸੇ ਸਤਵੰਤੀ ਨੇ ਇਹ ਕਹਿ ਕੇ ਆਪਣੇ ਸੁਹਾਗ ਨੂੰ ਤੋਰਿਆ, ਪਤੀ ਦੇਵ ਮੈਂ ਆਪਣੇ ਹੱਥ ਵਿੱਚ ਕਈ ਲੈ ਕੇ ਔਰ ਖੇਤਾਂ ਵਿੱਚ ਨੱਕੇ ਮੁੜ ਕੇ ਗਦਾਰਾ ਕਰ ਲਵਾਂਗੀ, ਵੇਖਿਆ ਜੇ ਔਰ ਕੌਮ ਨਾਲ ਗਦਾਰੀ ਕਰਕੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚੋਂ ਵਾਪਸ ਨਾ ਪਰਤਿਆ ਜੇ। ਇਹ ਗੱਲਾਂ ਸੁਣ ਕੇ 7 ਫਰਵਰੀ ਆਉਂਦਿਆਂ ਕੋਈ ਦੇਰ ਨਾ ਲੱਗੀ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹਜ਼ੂਰੀ ਬਾਗ ਅੰਦਰ ਉਹ ਅਣਖੀ ਬਹਾਦਰ ਇਕੱਠੇ ਹੋਏ। ਸਤਿ ਸ੍ਰੀ ਅਕਾਲ ਦੇ ਦਕਾਰਿਆਂ ਨਾਲ ਅਟਾਰੀ ਦਾ ਹਜ਼ੂਰੀ ਬਾਗ ਗੂੰਜ ਉੱਠਿਆ। ਅਤੇ ਯਾਦ ਰੱਖਣਾ, ਇੱਧਰ ਸਰਦਾਰ ਸ਼ਾਮ ਸਿੰਘ ਅਟਾਰੀ ਉਹ ਆਪਣੇ ਮਹੱਲਾਂ ਵਿੱਚ ਬੈਠਾ ਹੈ। ਇਤਿਹਾਸ ਕਹਿੰਦਾ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣਾ ਅੰਤਮ ਇਸ਼ਨਾਨ ਆਪਣੇ ਹੱਥਾਂ ਨਾਲ ਆਪ ਕੀਤਾ ਹੈ। ਮੈਂ ਜਦੋਂ ਸਮਾਜ ਵਿੱਚ ਵਿਚਰ ਕੇ ਵੇਖਦਾ ਹਾਂ ਸਤਿਕਾਰਯੋਗ ਸਾਧ ਸੰਗਤ, ਮਨੁੱਖ ਆਪਣੀ ਜ਼ਿੰਦਗੀ ਵਿੱਚ 3 ਵਾਰੀ ਇਸ਼ਨਾਨ ਕਰਦਾ ਹੈ। ਹੁਣ ਤੁਸੀਂ ਸਾਰੇ ਸਾਹਮਣੇ ਬੈਠੇ ਹੋ, ਤੁਸੀਂ ਕਹੋ ਕਿ ਅਸੀਂ ਤਾਂ ਰੋਜ਼ ਇਸ਼ਨਾਨ ਕਰਦੇ ਹਾਂ, ਤੂੰ ਕਿਹੜੇ ਇਸ਼ਨਾਨ ਦੀ ਬਾਤ ਕਰਦਾ ਹੈ? ਮੈਂ ਰਸਮੀ ਇਸ਼ਨਾਨਾਂ ਦੀ ਬਾਤ ਕਰਦਾ ਹਾਂ। ਮੇਰੀਆਂ ਸਤਿਕਾਰਯੋਗ ਮਾਵਾਂ ਅਤੇ ਭੈਣਾਂ ਸੱਜ ਕੇ ਬੈਠੀਆਂ ਨੇ, ਉਹਨਾਂ ਨੂੰ ਉਹਨਾਂ ਇਸ਼ਨਾਨਾਂ ਦਾ ਬਹੁਤਾ ਪਤਾ ਹੈ। ਮਨੁੱਖ ਦੇ 3 ਰਸਮੀ ਇਸ਼ਨਾਨ ਹੁੰਦੇ ਹਨ। ਪਹਿਲਾ ਇਸ਼ਨਾਨ ਹੁੰਦਾ ਹੈ ਪਿੰਡ ਦੀ ਦਾਈ ਦਾ, ਜਿਹੜਾ 13ਵੀਂ ਉੱਤੇ ਕਰਵਾਇਆ ਜਾਂਦਾ ਹੈ, ਔਰ ਦੂਸਰਾ ਇਸ਼ਨਾਨ ਹੈ ਪਿੰਡ ਦੇ ਨਾਈ ਦਾ, ਜਦੋਂ ਮਨੁੱਖ ਖਾਰੇ ਚੜ੍ਹਦਾ ਹੈ ਔਰ ਪਿੰਡ ਦੇ ਨਾਈ ਵੱਲੋਂ ਕਰਵਾਇਆ ਜਾਂਦਾ ਹੈ, ਅਤੇ ਤੀਸਰਾ ਇਸ਼ਨਾਨ ਹੈ ਮਨੁੱਖ ਦਾ ਉਹਦੇ ਭਾਈਆਂ ਦਾ, ਜਦੋਂ ਉਹਦੀ ਜ਼ਿੰਦਗੀ ਦੀ ਮੰਜ਼ਿਲ ਖਤਮ ਹੋ ਜਾਂਦੀ ਹੈ ਤਾਂ ਫਿਰ ਉਸ ਦੇ ਮਨੁੱਖ ਦੇ ਭਾਈ ਉਸ ਦਾ ਅੰਤਮ ਇਸ਼ਨਾਨ ਕਰਾਉਂਦੇ ਹਨ। ਹਰ ਮਨੁੱਖ ਦੇ 3 ਇਸ਼ਨਾਨ ਹੁੰਦੇ ਹਨ, ਕੋਈ ਮੰਦ ਭਾਗਾ ਹੀ ਹੈ ਜਿਹਦੇ 2 ਇਸ਼ਨਾਨ ਹੋਣ ਨਹੀਂ ਤਾਂ ਸਾਰਿਆਂ ਦੇ 3 ਹੁੰਦੇ। ਹੁਣ ਤੁਹਾਡੇ ਦਿਲ ਅੰਦਰ ਸਵਾਲ ਪੈਦਾ ਹੋ ਜਾਏਗਾ, 2 ਕਿਹਦੇ ਹੁੰਦੇ? ਨਿਹੰਗ ਸਿੰਘ ਜਿਹਨੂੰ ਕਹਿ ਉਤਾਰੀ ਨਹੀਂ ਟੁੱਟੀ, ਜਿਹੜਾ ਛੜਾ ਰਹਿ ਗਏ ਉਹਦੇ 2 ਇਸ਼ਨਾਨ ਹੁੰਦੇ, ਬਾਕੀ ਸਾਰਿਆਂ ਦੇ 3 ਹੁੰਦੇ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਹਿਲੇ 2 ਇਸ਼ਨਾਨ ਹੋਏ ਜਦੋਂ ਸਰਦਾਰਨੀ ਸ਼ਮਸ਼ੇਰ ਕੌਰ ਦੀ ਕੁੱਖ ਵਿੱਚੋਂ ਜੰਮਿਆ ਹੋਵੇਗਾ, ਔਰ ਪਿੰਡ ਦੀ ਦਾਈ ਨੇ ਵੀ 13ਵੇਂ ਉੱਤੇ ਕਰਵਾਇਆ ਹੋਵੇਗਾ, ਜਦੋਂ ਸਰਦਾਰਨੀ ਦੇਸਾਂ ਨੂੰ ਵਿਆਹੁਣ ਵਾਸਤੇ ਤੁਰਿਆ
ਪਿੰਡ ਦੇ ਨਾਈ ਨੇ ਵੀ ਕਰਵਾਇਆ ਹੋਵੇਗਾ, ਜਿਹੜਾ ਅੰਤਿਮ ਇਸ਼ਨਾਨ ਭਾਈਆਂ ਦਾ ਹੈ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਮਹੱਲਾਂ ਵਿੱਚ ਬੈਠ ਕੇ ਆਪ ਕੀਤਾ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਬਾਪੂ ਸੁਰ ਸਿੰਘ ਜੀ ਕੁੱਕੇਵਾਲੀ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਉਸ ਮਰਦ ਦੇ ਅੰਤਿਮ ਇਸ਼ਨਾਨ ਦੀ ਬਾਤ ਕੀਤੀ। ਬਾਪੂ ਸੁਰ ਸਿੰਘ ਜੀ ਕੁੱਕੇਵਾਲੀ ਕਹਿੰਦੇ ਨੇ ਉਹ ਨਾਤਾ ਜਾਂਦੀ ਵਾਰ ਦਾ ਬਹਿ ਖੂਨੀ ਖਾਰੇ।
ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣਾ ਅੰਤਮ ਇਸ਼ਨਾਨ ਆਪਣੇ ਹੱਥਾਂ ਨਾਲ ਆਪ ਕੀਤਾ ਹੈ। ਇਤਿਹਾਸ ਕਹਿੰਦੇ ਦੁੱਧ ਚਿੱਟੇ ਵਸਤਰ ਪਾਏ ਅਤੇ ਦੁੱਧ ਚਿੱਟਾ ਦੁਮਾਲਾ ਆਪਣੇ ਸਿਰ ਉੱਤੇ ਚਲਾਇਆ, ਦੁੱਧ ਚਿੱਟਾ ਦਾੜਾ, ਐਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਅੱਜ ਅਟਾਰੀ ਦੇ ਮਹੱਲਾ ਅੰਦਰ ਸਰਦਾਰ ਸ਼ਾਮ ਸਿੰਘ ਅਟਾਰੀ ਨਹੀਂ ਬੈਠਾ, ਕੋਈ ਅੰਬਰ ਦਾ ਦੇਵਤਾ ਆਣ ਕੇ ਬੈਠਾ ਹੋਵੇ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣਾ ਅੰਤਮ ਇਸ਼ਨਾਨ ਆਪਣੇ ਹੱਥਾਂ ਨਾਲ ਕਰਕੇ 7 ਫਰਵਰੀ ਦੇ ਚੜ੍ਹਦੇ ਸੂਰਜ ਨਾਲ ਜਿਹੜੇ ਹਜ਼ੂਰੀ ਬਾਗ ਅੰਦਰ ਸਰਦਾਰ ਇਕੱਠੇ ਹੋਏ ਨੇ ਔਰ ਉਹਨਾਂ ਕੋਲ ਜਾਣ ਦਾ ਆਪਣਾ ਪ੍ਰੋਗਰਾਮ ਬਣਾਇਆ। ਬਾਪੂ ਸੋਹਨ ਸਿੰਘ ਜੀ ਕੁੱਕੇ ਵਾਲੀ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਇਸ ਪੌੜੀ ਅੰਦਰ ਇੱਕ ਪੰਕਤੀ ਪਾਈ ਹੈ, ਉਹ ਕਹਿੰਦੇ ਭੰਨ ਚੱਪਣੀਆਂ ਮੋਹਦੀਆਂ ਚੜ੍ਹ ਬੈਠਾ ਖਾਰੇ। ਸਤਿਕਾਰਯੋਗ ਸਾਧ ਸੰਗਤ, ਮੇਰੇ ਸਮਾਜ ਵਿੱਚ ਵਿਆਹ ਹੁੰਦਾ ਹੈ ਅਤੇ ਜਦੋਂ ਨੌਜਵਾਨ ਖਾਰੇ ਚੜ੍ਹਦਾ ਹੈ ਉਸਨੂੰ ਇਸ਼ਨਾਨ ਕਰਵਾ ਦਿੱਤਾ ਜਾਂਦਾ ਹੈ, ਉਹਦੇ ਉੱਤੇ ਫੁਲਕਾਰੀ ਦੇ ਦਿੱਤੀ ਜਾਂਦੀ ਹੈ, ਫਿਰ ਮਾਮੇ ਨੂੰ ਬੁਲਾਇਆ ਜਾਂਦਾ ਹੈ। ਜੇ ਤਾਂ ਮਾਮਾ ਤਰਸੈਂਦੀ ਹੋਵੇ ਫਿਰ ਕੋਈ ਛਾਪ ਕੜਾ ਵੀ ਪੈ ਜਾਂਦਾ ਹੈ, ਜੇ ਕੋਈ ਕਮਜ਼ੋਰ ਹੋਵੇ ਤਾਂ ਫਿਰ ਮਾਮਾ ਕੁਝ ਪਈਏ ਹੱਥ ਉੱਤੇ ਰੱਖ ਕੇ ਮੁੱਠ ਮੀਟ ਕੇ ਅਤੇ ਬਾਹਰ ਤੋਂ ਫੜ ਕੇ ਇੱਕ ਸਵਾਲ ਉਸ ਨੌਜਵਾਨ ਉੱਤੇ ਕਰਦਾ ਹੈ ਕਿ ਨੌਜਵਾਨਾਂ ਆਹ ਜਿਹੜੀਆਂ ਚੱਪਣੀਆਂ ਤੇਰੇ ਗਾੜੀ 7 ਮਿੱਟੀ ਦੀਆਂ ਪਈਆਂ ਨੇ, ਇਹਨਾਂ ਉੱਤੇ ਛਾਲ ਮਾਰ ਅਤੇ ਇਹਨਾਂ ਵਿੱਚੋਂ ਇੱਕ ਨਹੀਂ ਬਚਣੀ ਚਾਹੀਦੀ, ਸਾਰੀਆਂ ਦੀਆਂ ਸਾਰੀਆਂ ਤੋੜ ਦੇ। ਯਾਦ ਰੱਖਿਆ, ਤੋੜੀਆਂ ਤੁਸਾਂ ਵੀ ਹੋਣਗੀਆਂ, ਤੋੜੀਆਂ ਮੈਂ ਵੀ ਹੈ, ਪਰ ਮੈਨੂੰ ਨਹੀਂ ਪਤਾ ਲੱਗ ਸਕਾ ਕਿ ਅੱਜ ਤੱਕ ਉਹ ਕਿਉਂ ਤੋੜਾਈਆਂ ਜਾਂਦੀਆਂ ਨੇ, ਉਹਦਾ ਮਹਿਨਾ ਕੀ। ਜਿਹੜੀਆਂ ਚੱਪਣੀਆਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਤੋੜੀਆਂ ਉਹਦਾ ਮਹਿਨਾ ਇਤਿਹਾਸ ਦੇ ਪੱਤਰਿਆਂ ਤੋਂ ਮੈਨੂੰ ਲੱਗ ਗਿਆ। ਬਾਪੂ ਸੋਹਨ ਸਿੰਘ ਜੀ ਕੋਕੇ ਵਾਲੀ ਕਹਿੰਦੇ ਨੇ ਉਹ ਭੰਨ ਚੱਪਣੀਆਂ ਮੋਹਦੀਆਂ ਚੜ੍ਹ ਬੈਠਾ ਖਾਰੇ। ਮੈਂ ਅਰਜ਼ ਕਰਦੇ ਹਾਂ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕਰਾਣੀ ਨੂੰ ਬਹੁਤਾ ਦੇ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਾਂਗਾ, ਕੇਵਲ ਥੋੜ੍ਹੇ ਹੀ ਸ਼ਬਦਾਂ ਅੰਦਰ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ ਹਾਂ। ਅਸੀਂ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਜੀਵਨ ਨੂੰ ਪੜ੍ਹਦੇ ਹਾਂ ਅਤੇ ਉਹਦਾ ਘਰਾਣਾ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਉਂਦਾ ਹੈ। ਸਰਦਾਰ ਗੌਰ ਚੰਦ ਅਤੇ ਕੌਰ ਚੰਦ ਇਹ ਦੋ ਭਰਾ ਹੋਏ ਜਿਹੜੇ ਰਾਜਸਥਾਨ ਤੋਂ ਆਣ ਕੇ ਜਗਰਾਓਂ ਦੇ ਨੇੜੇ ਕੌਂਕੇ ਪਿੰਡ ਆਬਾਦ ਕਰਕੇ ਇਸ ਥਾਂ ਉੱਤੇ ਵਸੇ। ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚੋਂ ਆਣ ਕੇ ਅੰਮ੍ਰਿਤ ਛਕਿਆ ਸਰਦਾਰ ਹਰੀ ਸਿੰਘ ਪੰਗੀ ਦੇ ਹੱਥਾਂ ਕੋਲ, ਔਰ ਕੌਰ ਚੰਦ ਤੋਂ ਗੌਰ ਸਿੰਘ ਅਤੇ ਕੌਰ ਚੰਦ ਤੋਂ ਕੌਰ ਸਿੰਘ ਬਣ ਗਿਆ। ਹਰ ਸਰਦਾਰ ਹਰੀ ਸਿੰਘ ਪੰਗੀ ਨੇ ਸੋਚਿਆ ਕਿ ਇਹ ਦੋਵੇਂ ਭਰਾ ਬੜੀ ਬਲਵਾਨ ਆਤਮਾ ਦੇ ਮਾਲਕ ਨੇ ਅਤੇ ਉਦੋਂ ਵਕਤ ਸੀ ਲਾਹੌਰ ਤੋਂ ਉੱਠੀਆਂ ਹੋਈਆਂ ਜ਼ੁਲਮੀ ਤਲਵਾਰਾਂ ਪੰਜਾਬ ਦੀ ਧਰਤੀ ਉੱਤੇ ਸਿੱਖ ਕੌਮ ਦਾ ਕਾਨ ਕਰਨ ਵਾਸਤੇ ਵਧਿਆ ਕਰਦੀਆਂ ਸਨ। ਸਰਦਾਰ ਹਰੀ ਸਿੰਘ ਪੰਗੀ ਨੇ ਆਖਿਆ, ਸਰਦਾਰੋ ਹੁਣ ਆਪਣੇ ਪਿੰਡ ਕੌਂਕੇ ਅੰਦਰ ਨਾ ਜਾਓ, ਲਾਹੌਰ ਦੀ ਤਰਫ ਵਧੋ ਅਤੇ ਰਸਤੇ ਅੰਦਰ ਆਪਣਾ ਪਿੰਡ ਵਸਾ ਕੇ ਬੈਠੋ, ਲਾਹੌਰ ਤੋਂ ਉੱਠੀਆਂ ਹੋਈਆਂ ਜ਼ੁਲਮੀ ਤਲਵਾਰਾਂ ਪੰਜਾਬ ਦੀ ਨੌਜਵਾਨੀ ਦਾ ਕਾਨ ਕਰਨ ਵਾਸਤੇ ਅੱਗੇ ਨਾ ਵਧ ਸਕਣ। ਫਿਰ ਯਾਦ ਰੱਖਣਾ ਦੋਵੇਂ ਭਰਾ ਚੱਲੇ, ਸਰਦਾਰ ਗੁਰਬਖਸ਼ ਸਿੰਘ ਜਥੇਦਾਰ ਦੀ ਕਮਾਂਡ ਥੱਲੇ ਰੋੜਾਂ ਵਾਲਾ ਉਸਦਾ ਪਿੰਡ ਹੈ। ਇਹਨਾਂ ਦੋਹਾਂ ਭਰਾਵਾਂ ਨੇ ਆਪਣੇ ਪੁਰਾਣੇ ਪਿੰਡ ਕੌਂਕੇ ਨਾਮ ਉੱਤੇ ਇੱਕ ਪਿੰਡ ਵਸਾਇਆ ਔਰ ਉਸ ਪਿੰਡ ਦਾ ਵੀ ਨਾਮ ਰੱਖਿਆ ਕੌਂਕੇ। ਅੱਜ ਵੀ ਉਹ ਵਾਹਗਾ ਬਾਰਡਰ ਤੋਂ 3-4 ਕਿਲੋਮੀਟਰ ਦੀ ਵਿੱਥ ਉੱਤੇ ਵਸਿਆ ਹੋਇਆ ਪਿੰਡ ਕੌਂਕੇ ਮੌਜੂਦ ਹੈ। ਸਰਦਾਰ ਗੌਰ ਸਿੰਘ ਅਤੇ ਕੌਰ ਸਿੰਘ ਨੇ ਵਸਾਇਆ। ਇੱਕ ਮੂਲ ਦਾਸ ਉਦਾਸੀ, ਉਸ ਵੇਲੇ ਪੰਜਾਬ ਦੀ ਸੱਤਾ ਲੁੱਟਾ ਖੋਹਾਂ ਤੋਂ ਨਹੀਂ ਸੀ ਬਚ ਸਕੀ ਪੰਜਾਬ ਦੇ ਲੋਕ। ਮੂਲ ਦਾਸ ਉਦਾਸੀ ਨਾਮ ਦਾ ਇੱਕ ਸੰਤ ਜਿੱਥੇ ਅੱਜ ਨਗਰ ਅਟਾਰੀ ਹੈ ਇਸ ਥਾਂ ਉੱਤੇ ਰਿਹਾ ਕਰਦਾ ਸੀ, ਉਹਦਾ ਵੀ ਡੇਰਾ ਲੁੱਟਾਂ ਖੋਹਾਂ ਤੋਂ ਨਾ ਬਚ ਸਕਿਆ। ਉਹ ਦੋਹਾਂ ਭਰਾਵਾਂ ਦੇ ਪੇਸ਼ ਹੋਇਆ ਆਣ ਕੇ ਉਹਨੇ ਆਖਿਆ, ਜਥੇਦਾਰ ਜੀ ਇੱਕ ਭਰਾ ਇਸ ਪਿੰਡ ਅੰਦਰ ਰਹਿ ਜਾਓ ਅਤੇ ਇੱਕ ਭਰਾ ਮੇਰੇ ਥੇ ਉੱਤੇ ਆਣ ਕੇ ਮਕਾਨ ਪਾਓ ਔਰ ਤੁਹਾਡੀ ਤਲਵਾਰ ਨਾਲ ਔਰ ਮੇਰਾ ਜਿਹੜਾ ਡੇਰਾ ਲੁੱਟਾਂ ਖੋਹਾਂ ਤੋਂ ਬਚ ਸਕੇਗਾ। ਹੁਣ ਕੌਰ ਸਿੰਘ ਨਗਰ ਕੌਂਕੇ ਅੰਦਰ ਰਹਿ ਗਿਆ। ਸਰਦਾਰ ਗੌਰ ਸਿੰਘ ਉੱਠਿਆ, ਉਹਨੇ ਮੂਲ ਦਾਸ ਉਦਾਸੀ ਸੰਤ ਦੇ ਕਹਿਣ ਉੱਤੇ ਉਹਦੇ ਥੇ ਉੱਤੇ ਜਾ ਕੇ ਮਕਾਨ ਪਾਇਆ। ਅੱਜ ਅਸੀਂ ਪੰਜਾਬੀ ਜ਼ਬਾਨ ਨੂੰ ਛੱਡ ਕੇ ਦੂਜੀਆਂ ਜ਼ਬਾਨਾਂ ਬੋਲਣ ਦਾ ਯਤਨ ਕਰਦੇ ਹਾਂ। ਅੱਜ 3-4 ਮੰਜ਼ਿਲਾਂ ਪਾ ਦਿੱਤੀਆਂ ਜਾਣ ਅਤੇ ਅਸੀਂ ਉਸ ਨੂੰ ਬਿਲਡਿੰਗ ਬੋਲਦੇ ਹਾਂ। ਮੇਰੇ ਪਿਤਾ ਸਮਾਨ ਬਜ਼ੁਰਗ ਅਤੇ ਉਹਨਾਂ ਤੋਂ ਵੀ ਲੰਮੀ ਉਮਰ ਦੇ ਬੈਠੇ ਨੇ ਗੁਰੂ ਕੀ ਸੰਗਤ ਅੰਦਰ। ਪੰਜਾਬ ਦੀ ਪਹਿਲੀ ਜ਼ਬਾਨ ਸੀ ਜੇ 1 ਛੱਤਾ ਮਕਾਨ ਪਾਇਆ ਜਾਂਦਾ ਸੀ ਉਸ ਨੂੰ ਮਕਾਨ ਬੋਲਿਆ ਜਾਂਦਾ ਸੀ, ਜੇ ਉਹਦੇ ਉੱਤੇ 1 ਮੰਜ਼ਿਲ ਹੋਰ ਪਾ ਦਿੱਤੀ ਜਾਏ ਉਸ ਨੂੰ ਚੁਬਾਰਾ ਬੋਲਿਆ ਜਾਂਦਾ ਸੀ, ਜੇ ਉਹਦੇ ਉੱਤੇ 1 ਮੰਜ਼ਿਲ ਹੋਰ ਪਾ ਦਿੱਤੀ ਜਾਏ ਅਤੇ ਪੰਜਾਬੀ ਜ਼ਬਾਨ ਅੰਦਰ ਉਸ ਨੂੰ ਅਟਾਰੀ ਆਖਿਆ ਜਾਂਦਾ ਸੀ। ਔਰ 3 ਮੰਜ਼ਿਲਾ ਮਕਾਨ ਪਾਇਆ ਸਰਦਾਰ ਗੌਰ ਸਿੰਘ ਨੇ ਮੂਲ ਦਾਸ ਉਦਾਸੀ ਦੇ ਡੇਰੇ ਉੱਤੇ ਔਰ ਉਹਦੀ ਬਣਾਈ ਹੋਈ ਅਟਾਰੀ ਦੇ ਨਾਮ ਉੱਤੇ ਉਸ ਨਗਰ ਦਾ ਨਾਮ ਪਿਆ ਅਟਾਰੀ। ਸਰਦਾਰ ਗੌਰ ਸਿੰਘ ਦੇ 3 ਪੁੱਤਰ ਹੋਏ, ਇੱਕ ਦਾ ਨਾਮ ਹੈ ਦਲ ਸਿੰਘ, ਇੱਕ ਦਾ ਨਾਮ ਹੈ ਦਿਆਲ ਸਿੰਘ ਔਰ ਇੱਕ ਦਾ ਨਾਮ ਹੈ ਸਰਦਾਰ ਨਿਹਾਲ ਸਿੰਘ। ਨਿਹਾਲ ਸਿੰਘ ਦੇ ਘਰ ਅੰਦਰ ਪੈਦਾ ਹੋਇਆ ਸਰਦਾਰ ਸ਼ਾਮ ਸਿੰਘ ਅਟਾਰੀ। ਸਰਦਾਰ ਸ਼ਾਮ ਸਿੰਘ ਅਟਾਰੀ ਦੇ 2 ਪੁੱਤਰ ਅਤੇ 1 ਕੰਨਿਆ ਸੀ।
ਵੱਡਾ ਪੁੱਤਰ ਸੀ ਸਰਦਾਰ ਸ਼ਾਮ ਸਿੰਘ ਦਾ ਸਰਦਾਰ ਠਾਕਰ ਸਿੰਘ ਔਰ ਛੋਟਾ ਪੁੱਤਰ ਸੀ ਸਰਦਾਰ ਕਾਹਨ ਸਿੰਘ। 1842 ਈਸਵੀ ਆਇਆ, ਮੈਂ ਜਿਸ ਸੰਨ ਦੀ ਬਾਤ ਕਰ ਰਿਹਾ 1846 ਈਸਵੀ ਹੈ। ਇਹਦੇ ਤੋਂ 4 ਸਾਲ ਪਹਿਲਾਂ ਸਰਦਾਰ ਸ਼ਾਮ ਸਿੰਘ ਅਟਾਰੀ ਦੀਆਂ ਨਜ਼ਰਾਂ ਦੇ ਸਾਹਮਣੇ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਵੱਡਾ ਪੁੱਤਰ ਸਰਦਾਰ ਠਾਕਰ ਸਿੰਘ ਆਪਣੇ ਬਾਪ ਦੀਆਂ ਨਜ਼ਰਾਂ ਦੇ ਸਾਹਮਣੇ ਥੋੜ੍ਹਾ ਜਿਹਾ ਬਿਮਾਰ ਹੋਣ ਤੋਂ ਬਾਅਦ ਦਮ ਤੋੜ ਗਿਆ ਸੀ, ਦੁਨੀਆਂ ਛੱਡ ਕੇ ਤੁਰ ਗਿਆ ਸੀ। ਔਰ ਠਾਕਰ ਸਿੰਘ ਦੇ 3 ਪੁੱਤਰ ਜੋ ਬਾਪ ਤੋਂ ਯਤੀਮ ਰਹਿ ਗਏ, ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪੈਰਾਂ ਵਿੱਚ ਮਮਤਾ ਦੀ ਜਨੀਰ ਸੀ। ਰਾਜ ਮਾਤਾ ਮਹਾਰਾਣੀ ਜਿੰਦਾ ਦੀ ਚਿੱਠੀ ਆਈ, ਸਰਦਾਰ ਸ਼ਾਮ ਸਿੰਘ ਅਟਾਰੀ ਨੇ ਮੋਹ ਦੀਆਂ ਚੱਪਣੀਆਂ ਤੋੜ ਦਿੱਤੀਆਂ, ਨਹੀਂ ਵੇਖਿਆ ਆਪਣੇ 3 ਪੋਤਰੇ ਯਤੀਮ ਕਿ ਮੇਰੇ ਤੋਂ ਬਾਅਦ ਉਹ ਕੀ ਕਰਨਗੇ। ਅਜੇ ਸਮਾਂ ਸੀ ਜਦੋਂ ਆਪਣੇ ਛੋਟੇ ਪੁੱਤਰ ਸਰਦਾਰ ਕਾਹਨ ਸਿੰਘ ਨੂੰ ਲੁਧਿਆਣੇ ਦੇ ਨੇੜੇ ਕਕਰਾਲੇ ਨਾਮ ਦੇ ਪਿੰਡ ਤੋਂ ਵਿਆਹ ਕੇ ਲੈ ਕੇ ਹੁਣੇ ਹੁਣੇ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਮਹੱਲਾ ਵਿੱਚ ਆਇਆ ਸੀ ਜਦੋਂ ਰਾਜ ਮਾਤਾ ਮਹਾਰਾਣੀ ਜਿੰਦ ਕੌਰਾਂ ਦੀ ਚਿੱਠੀ ਪਹੁੰਚੀ ਸੀ। ਸਤਿਕਾਰਯੋਗ ਸਾਧ ਸੰਗਤ, ਮਮਤਾ ਦੀ ਜੰਜੀਰ ਤੋੜ ਦਿੱਤੀ, ਮੋਹ ਦੀਆਂ ਚੱਪਣੀਆਂ ਤੋੜ ਦਿੱਤੀਆਂ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ 7 ਫਰਵਰੀ 1846 ਈਸਵੀ ਆਪਣਾ ਅੰਤਿਮ ਇਸ਼ਨਾਨ ਆਪ ਕਰਕੇ ਆਪਣੇ ਮਹੱਲਾਂ ਤੋਂ ਥੱਲੇ ਉਤਰਿਆ। ਯਾਦ ਰੱਖਣਾ, ਪਿੰਡ ਦੇ ਉਹ ਲੋਕ ਅਟਾਰੀ ਦੇ ਮਹੱਲਾਂ ਦੇ ਸਾਹਮਣੇ ਖੜ੍ਹੇ ਸਨ ਜਿਹੜੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਨਾਲ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਨਹੀਂ ਸਨ ਜਾ ਸਕਦੇ, ਜਿਹੜੇ ਸਰਦਾਰ ਦੇ ਅੱਜ ਅੰਤਿਮ ਦਰਸ਼ਨ ਕਰਨ ਵਾਸਤੇ ਆਏ ਸਨ। ਸਰਦਾਰ ਨੇ ਉਹਨਾਂ ਲੋਕਾਂ ਦੀ ਭੀੜ ਲੱਗੀ ਹੋਈ ਵੇਖੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਸ੍ਰੀ ਸਿਰਫ ਮਿਆਨ ਵਿੱਚੋਂ ਕੱਢ ਕੇ ਉਸ ਨੂੰ ਯਾਦ ਪਾਉਣ ਅੰਦਰ ਲਹਿਰਾ ਕੇ ਆਖਿਆ, ਮੇਰੇ ਪਿੰਡ ਦੇ ਲੋਕੋ, ਮੈਂ ਤੁਹਾਡੇ ਦਿਲ ਦੇ ਭਾਵ ਜਾਣ ਗਿਆ ਹਾਂ, ਤੁਸੀਂ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਮੇਰੇ ਨਾਲ ਨਹੀਂ ਜਾ ਸਕਦੇ, ਔਰ ਤੁਸੀਂ ਮੇਰੇ ਜਾਂਦੀਵਾਰ ਦੇ ਦਰਸ਼ਨ ਕਰਨ ਵਾਸਤੇ ਆਏ ਹੋ। ਮੈਂ ਇਸ ਤਲਵਾਰ ਦੀ ਕਸਮ ਖਾ ਕੇ ਕਹਿੰਦਾ ਹਾਂ, ਜੇ ਮੈਂ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਪੰਜਾਬੀਆਂ ਦੀ ਹਾਰ ਨੂੰ ਜਿੱਤ ਦੇ ਰੂਪ ਵਿੱਚ ਨਾ ਬਦਲ ਸਕਿਆ, ਆ ਚਿੱਟਾ ਦਾੜਾ ਲੈ ਕੇ ਨਗਰ ਅਟਾਰੀ ਵਿੱਚ ਵਾਪਸ ਨਹੀਂ ਆਵਾਂਗਾ। ਇਤਿਹਾਸ ਇਹ ਨਹੀਂ ਕਹੇਗਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕੌਮ ਨਾਲ ਗਦਾਰੀ ਕੀਤੀ, ਆਪਣੀ ਜ਼ਿੰਦਗੀ ਪਿਆਰੀ ਕੀਤੀ। ਸਤਿਕਾਰਯੋਗ ਸਾਧ ਸੰਗਤ, ਜਦੋਂ ਇਹ ਸ਼ਬਦ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕਹੇ, ਇਹਨਾਂ ਬੋਲਾਂ ਦੀ ਆਵਾਜ਼, ਇਹਨਾਂ ਸ਼ਬਦਾਂ ਦੀ ਆਵਾਜ਼ ਕਿਸੇ ਨੇ ਜਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸਰਦਾਰਨੀ ਦੇਸਾਂ ਦੇ ਕੰਨਾਂ ਵਿੱਚ ਪਾਈ, ਨਹੀਂ ਦੇਸਾਂ ਤੇਰੇ ਪਤੀ ਨੇ ਪ੍ਰਣ ਕਰ ਲਿਆ ਹੈ, ਜੇ ਉਹ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਜਿੱਤ ਨਾ ਸਕਿਆ ਤੇ ਆਪਣਾ ਚਿੱਟਾ ਦਾੜਾ ਲੈ ਕੇ ਨਗਰ ਅਟਾਰੀ ਵਿੱਚ ਜਿਉਂਦਾ ਵਾਪਸ ਪਰਤ ਕੇ ਨਹੀਂ ਆਵੇਗਾ। ਹੁਣ ਸਰਦਾਰਨੀ ਦੇਸਾਂ ਸੋਚਦੀ ਹੈ ਕਿ ਜਿੱਥੋਂ ਤੱਕ ਗਦਾਰ ਆਗੂਆਂ ਨੇ ਬੇੜੀ ਡੂੰਘੇ ਮੰਝ ਤਾਰ ਅੰਦਰ ਡੋਬ ਦਿੱਤੀ ਹੈ, ਹੋ ਸਕਦਾ ਹੈ ਮੇਰੇ ਸਿਰ ਦਾ ਸਾਈ ਆਪਣਾ ਸਿਰ ਲਾ ਕੇ ਵੀ ਉਸ ਨੂੰ ਪਾਰ ਨਾ ਕਰ ਸਕੇ। ਸਰਦਾਰਨੀ ਦੇਸਾਂ ਆਪਣੇ ਮਹੱਲਾਂ ਤੋਂ ਉਤਰੀ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਘੋੜੇ ਦੀ ਵਾਗ ਫੜ ਕੇ ਖੜ ਗਈ। ਮੈਂ ਅਰਜ਼ ਕਰਦੇ ਹਾਂ, ਮੇਰੀਆਂ ਸਤਿਕਾਰਯੋਗ ਭੈਣਾਂ ਸੱਜ ਕੇ ਬੈਠੀਆਂ ਨੇ, ਹਰ ਭੈਣ ਆਪਣੇ ਪਤੀ ਦੇ ਸੁਭਾਅ ਤੋਂ ਜਾਣੂ ਹੁੰਦੀ ਹੈ ਕਿ ਜਿਹੜੇ ਸ਼ਬਦ ਮੇਰੇ ਪਤੀ ਨੇ ਸਵੇਰੇ ਕਹੇ ਜਾਂ ਦੁਪਹਿਰੇ ਘਰ ਵਿੱਚ ਆਉਣ ਤੋਂ ਪਹਿਲਾਂ ਭੁੱਲ ਜਾਣੇ ਕਿ ਜਾਂ ਜਿਹੜੇ ਸ਼ਬਦ ਕਹੇ ਉਹਨਾਂ ਦੀ ਪੂਰਤੀ ਕਰਨ ਤੋਂ ਬਿਨਾਂ ਮੇਰੇ ਪਤੀ ਦਾ ਸੁਭਾਅ ਬਦਲ ਨਹੀਂ ਸਕਦਾ, ਹਰ ਭੈਣ ਆਪਣੇ ਪਤੀ ਦੇ ਸੁਭਾਅ ਤੋਂ ਜਾਣੂ। ਸਰਦਾਰਨੀ ਦੇਸਾਂ ਜਾਣਦੀ ਸੀ ਕਿ ਜੇ ਮੇਰਾ ਪਤੀ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਜਿੱਤ ਨਾ ਸਕਿਆ, ਉਹ ਆਪਣੇ ਬਚਨਾਂ ਦਾ ਬਲੀ ਹੈ ਔਰ ਜਿਉਂਦਾ ਪਰਤ ਕੇ ਆਪਣੇ ਘਰ ਵਿੱਚ ਵਾਪਸ ਨਹੀਂ ਆਵੇਗਾ, ਅੱਜ ਜਾਂਦੀ ਵਾਰ ਆਪਣੇ ਪਤੀ ਦੇ ਦਰਸ਼ਨ ਦਾਰੇ ਕਰ ਲਏ ਜਾਣ। ਇਤਿਹਾਸ ਕਹਿੰਦਾ ਇਹ ਪਹਿਲਾ ਦਿਨ ਸੀ ਜਿਸ ਦਿਨ ਅਟਾਰੀ ਦੇ ਲੋਕਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸਰਦਾਰਨੀ ਦੇਸਾਂ ਦਾ ਚਿਹਰਾ ਤੱਕਿਆ ਸੀ, ਏਡੀ ਪਤੀ ਵਰਤਾ ਔਰਤ। ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਘਰ ਵਿੱਚ ਹੁੰਦੇ ਸਨ, ਜਿੰਨਾ ਚਿਰ ਸਰਦਾਰ ਨੂੰ ਪ੍ਰਸ਼ਾਦਾ ਛਕਾ ਨਹੀਂ ਸੀ ਲੈਂਦੀ, ਉਹਨਾਂ ਚਿਰ ਕਦੀ ਸਰਦਾਰਨੀ ਦੇਸਾਂ ਨੇ ਪ੍ਰਸ਼ਾਦਾ ਨਹੀਂ ਸੀ ਛਕਿਆ। ਇਤਿਹਾਸ ਕਹਿੰਦਾ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਕਿਤੇ ਲੜਨ ਵਾਸਤੇ ਮੈਦਾਨੇ ਜੰਗ ਅੰਦਰ ਜਾਂਦੇ ਨੇ, ਜਿੰਨਾ ਚਿਰ ਉਹਦੇ ਪਤੀ ਦਾ ਪ੍ਰਸ਼ਾਦਾ ਛਕਣ ਦਾ ਵਕਤ ਨਹੀਂ ਲੰਘ ਜਾਂਦਾ, ਉਹਨਾਂ ਚਿਰ ਸਰਦਾਰਨੀ ਦੇਸਾਂ ਨੇ ਕਦੀ ਪ੍ਰਸ਼ਾਦਾ ਨਹੀਂ ਸੀ ਛਕਿਆ। ਉਤਰੀ ਹੈ ਆਪਣੇ ਮਹੱਲਾ ਤੋਂ ਥੱਲੇ ਅਤੇ ਘੋੜੇ ਦੀਆਂ ਵਾਗਾਂ ਫੜ ਕੇ ਆਖਿਆ, ਸਿਰ ਦੀਆਂ ਸਾਈਆਂ ਜੇ ਚੱਲਿਆ ਹੈ ਤਾਂ ਫਿਰ ਮੈਨੂੰ ਦੱਸ ਕੇ ਜਾ ਵਾਪਸ ਕਦੋਂ ਪਰਤ ਕੇ ਆਵੇਗਾ। ਇੱਕ ਪਾਸੇ ਸਰਦਾਰ ਸ਼ਾਮ ਸਿੰਘ ਅਟਾਰੀ ਹੈ, ਇੱਕ ਪਾਸੇ ਉਹਦੀ ਸਰਦਾਰਨੀ ਦੇਸਾਂ ਹੈ, ਸਰਦਾਰਨੀ ਦੇਸਾਂ ਕਹਿ ਰਹੀ ਹੈ ਜੇ ਸਿਰ ਦੀਆਂ ਸਾਈਆਂ ਚੱਲਿਆ ਹਨ ਤਾਂ ਫਿਰ ਵਾਪਸ ਕਦੋਂ ਪਰਤ ਕੇ ਆਵੇਗਾ। ਸਰਦਾਰ ਸ਼ਾਮ ਸਿੰਘ ਅਟਾਰੀ ਆਪਣੀ ਸਰਦਾਰਨੀ ਦੇਸਾਂ ਦੇ ਕਹੇ ਹੋਏ ਬੋਲਾਂ ਦਾ ਜੋ ਜਵਾਬ ਦੇ ਰਹੇ ਹੈ, ਤੁਹਾਡੀ ਜਥਾ ਇਹਨਾਂ ਸਤਰਾਂ ਰਹੀ ਬੇਨਤੀ ਕਰ ਰਿਹਾ।
ते नेत्र चल देना हुण नीर साई मैनू छड के कली नू जा रहे हो ते सीने मार विछोड़े दा तीर साई हो मर्द बिना जनानी दा की जीना ते गल कहन सियाने अखीर साई ओ दर्दी कोमला कोई ना नजर आवे ते जेड़ा देवे दुखियारी नू तीर साई
बागां छड दे एवें ना केर हंजू पैर धरन दे मैनू रकाब उते मेरे देश ते बनिया पीड़ बाली बैरी टुट पे मेरे पंजाब उते डोल डोल के एवें ना फेर पानी ते मेरे सोने पंजाब दी आब उते कोमल जिंदड़ी हस के वार देनी पूंड बह गया यान गुलाब उते
सावा घोड़े दी फड़के ते सरदार दे सामे खड़के ते देसावा घोड़े दी फड़के ते सरदार दे सामे खड़के ते फेर बोली हौसला करके ते बोली हौसला करके ते कद मुड़ के मुख दिखाउणा ए मैनू दस के जायो स्वामी जी कदों मुड़ के वापस आउणा ए मैनू दस के जायो स्वामी जी कदों मुड़ के वापस आउणा ए
अपने हो गए गदार देसा सिंह गए मदानों हार देसा बेड़ी डुबदी लाउण ली पार देसा डुबदी लाउण ली पार देसा लगदा सिर पैणा लाउणा ए सतगुरु जी देसा जानदे ने मुड़ आउणा के ना आउणा ए सतगुरु जी देसा जानदे ने मुड़ आउणा के ना आउणा ए
ਤੁਸੀਂ ਚੱਲੇ ਵੱਲ ਸਬਰਾਵਾਂ ਦੇ ਤੰਦ ਤੋੜ ਮੇਰਿਆਂ ਚਾਵਾਂ ਦੇ ਬਨ ਰਾਹੀ ਲੰਬਿਆਂ ਰਾਹਾਂ ਦੇ ਰਾਹੀ ਲੰਬਿਆਂ ਰਾਹਾਂ ਦੇ ਕਦ ਵਤਨੀ ਫੇਰਾ ਪਾਉਣਾ ਏ ਮੈਨੂੰ ਦੱਸ ਕੇ ਜਾਇਓ ਸਵਾਮੀ ਜੀ ਕਦੋਂ ਮੁੜ ਕੇ ਵਾਪਸ ਆਉਣਾ ਏ ਮੈਨੂੰ ਦੱਸ ਕੇ ਜਾਇਓ ਸਵਾਮੀ ਜੀ ਕਦੋਂ ਮੁੜ ਕੇ ਵਾਪਸ ਆਉਣਾ ਏ
ਮੁਦਕੀ ਤੇ ਫੇਰੂ ਸ਼ਹਿਰ ਦੋਏ ਉਦਕੀ ਤੇ ਫੇਰੂ ਸ਼ਹਿਰ ਦੋਵੇਂ ਸ਼ੇਰਾਂ ਤੇ ਹਾਵੀ ਕਰ ਹੋਏ ਮੁਦਕੀ ਤੇ ਫੇਰੂ ਸ਼ਹਿਰ ਦੋਵੇਂ ਕੀ ਦੱਸਾਂ ਜੋ ਜੋ ਕਰ ਹੋਏ ਸ਼ੇਰਾਂ ਤੇ ਹਾਵੀ ਕਰ ਹੋਏ ਸ਼ੇਰਾਂ ਤੇ ਹਾਵੀ ਕਰ ਹੋਏ ਬਾਜੀ ਨੂੰ ਸਿਰ ਤੋਂ ਲਾਉਣਾ ਏ ਸਤਿਗੁਰੂ ਜੀ ਦੇ ਸਾਂ ਜਾਣਦੇ ਨੇ ਮੁੜ ਆਉਣਾ ਕੇ ਨਾ ਆਉਣਾ ਏ ਸਤਿਗੁਰੂ ਜੀ ਦੇ ਸਾਂ ਜਾਣਦੇ ਨੇ ਮੁੜ ਆਉਣਾ ਕੇ ਨਾ ਆਉਣਾ ਏ
ਮੈਨੂੰ ਦੱਸ ਕੇ ਜਾਇਓ ਸਵਾਮੀ ਜੀ ਕਦੋਂ ਮੁੜ ਕੇ ਵਾਪਸ ਆਉਣਾ ਏ ਮੈਨੂੰ ਦੱਸ ਕੇ ਜਾਇਓ ਸਵਾਮੀ ਜੀ ਕਦੋਂ ਮੁੜ ਕੇ ਵਾਪਸ ਆਉਣਾ ਏ
ਸਰਦਾਰ ਮਿਆਨ ਫੜਾ ਕੇ ਦੇ ਕਿਹਾ ਦੇਸਾਂ ਤਾਈ ਸੁਣਾ ਕੇ ਦੇ ਸਰਦਾਰ ਮਿਆਨ ਫੜਾ ਕੇ ਦੇ ਕਿਹਾ ਦੇਸਾਂ ਤਾਈ ਸੁਣਾ ਕੇ ਦੇ ਰੱਖੀ ਮਹਿਲਾਂ ਵਿੱਚ ਟਿਕਾ ਕੇ ਦੇ ਮਹਿਲਾਂ ਵਿੱਚ ਟਿਕਾ ਕੇ ਦੇ ਜਿਹਨੂੰ ਤੱਕ ਕੋਮਲਾਂ ਗਾਉਣਾ ਏ ਸਤਿਗੁਰੂ ਜੀ ਦੇ ਸਾਂ ਜਾਣਦੇ ਨੇ ਮੁੜ ਆਉਣਾ ਕੇ ਨਾ ਆਉਣਾ ਏ
ਮੈਨੂੰ ਦੱਸ ਕੇ ਜਾਇਓ ਸਵਾਮੀ ਜੀ ਕਦੋਂ ਮੁੜ ਕੇ ਵਾਪਸ ਆਉਣਾ ਏ
ਸਤਿਗੁਰੂ ਜੀ ਦੇ ਸਾਂ ਜਾਣਦੇ ਨੇ
ਮੁੜ ਆਉਣਾ ਕੇ ਨਾ ਆਉਣਾ ਏ ਮੁੜ ਆਉਣਾ ਕੇ ਨਾ ਆਉਣਾ ਏ ਮੁੜ ਆਉਣਾ ਕੇ ਨਾ ਆਉਣਾ ਏ ਹੋ
ਅਟਾਰੀ ਦੇ ਮਹੱਲਾਂ ਦੇ ਸਾਹਮਣੇ ਇੱਕ ਪਾਸੇ ਸਰਦਾਰ ਸ਼ਾਮ ਸਿੰਘ ਅਟਾਰੀ ਘੋੜੇ ਉੱਤੇ ਸਵਾਰ ਖੜਾ ਸੀ ਉਹਦੇ ਘੋੜੇ ਦੀਆਂ ਵਾਗਾਂ ਫੜ ਕੇ ਸਰਦਾਰਨੀ ਦੇਸਾਂ ਨੇ ਆਖਿਆ ਸਿਰ ਦੀਆਂ ਸਾਈਆਂ ਜੇ ਚੱਲਿਆ ਹੈ ਫਿਰ ਦੱਸ ਕੇ ਜਾਂ ਵਾਪਸ ਕਦੋਂ ਪਰਤ ਕੇ ਆਵੇਗਾ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਖਿਆ ਦੇਸਾਂ ਜਿੱਥੋਂ ਤੱਕ ਗਦਾਰ ਆਗੂਆਂ ਨੇ ਸਿੱਖ ਰਾਜ ਦੀ ਬੇੜੀ ਡੂੰਘੇ ਮੰਝ ਤਾਰ ਅੰਦਰ ਡੋਬ ਦਿੱਤੀ ਹੈ ਮੈਂ ਨਹੀਂ ਜਾਣਦਾ ਕਿ ਆਪਣਾ ਸਰੀਰ ਲੈ ਕੇ ਵਾਪਸ ਅਟਾਰੀ ਵਿੱਚ ਆ ਜਾਵਾਂ ਇਹ ਤਾਂ ਸਤਿਗੁਰੂ ਜਾਣਦਾ ਹੈ ਜਿਉਂਦੇ ਵਾਪਸ ਪਰਤ ਕੇ ਆਉਣਾ ਹੈ ਕਿ ਨਹੀਂ ਆਉਣਾ ਸਰਦਾਰਨੀ ਦੇਸਾਂ ਨੇ ਆਖਿਆ ਸਿਰ ਦੀਆਂ ਸਾਈਆਂ ਜੇ ਚੱਲਿਆ ਹੈ ਫਿਰ ਜਾਂਦੀ ਵਾਰ ਦੀ ਕੋਈ ਨਿਸ਼ਾਨੀ ਦੇ ਜਾ ਸਰਦਾਰ ਨੇ ਤਲਵਾਰ ਮਿਆਨ ਵਿੱਚੋਂ ਪਹਿਲਾਂ ਹੀ ਬਾਹਰ ਕੱਢੀ ਸੀ ਸੱਖਣਾ ਮਿਆਨ ਸਰਦਾਰਨੀ ਦੇਸਾਂ ਦੇ ਹੱਥ ਉੱਤੇ ਰੱਖ ਕੇ ਆਖਿਆ ਦੇਸਾਂ ਇਸ ਨੂੰ ਆਪਣੇ ਮਹੱਲਾਂ ਵਿੱਚ ਲਟਕਾ ਦੇਵੀਂ ਜੇ ਮੈਂ ਸਭਰਾਵਾਂ ਦਾ ਮੈਦਾਨ ਜਿੱਤ ਕੇ ਆ ਗਿਆ ਜਿੱਤੀ ਹੋਈ ਤਲਵਾਰ ਇਹਦੇ ਵਿੱਚ ਪਾ ਦਿਆਂਗਾ ਤੇਰਾ ਕੋਈ ਪੁੱਤ ਪੋਤਰਾ ਪੁੱਛੇਗਾ ਦਾਦੀ ਮਾਂ ਇਹ ਤਲਵਾਰ ਕਿਸਦੀ ਹੈ ਤੇ ਦੱਸ ਸਕੇਗੀ ਕਿ ਇਸ ਤਲਵਾਰ ਨਾਲ ਤੁਹਾਡੇ ਦਾਦੇ ਨੇ ਸਭਰਾਵਾਂ ਦਾ ਮੈਦਾਨ ਜਿੱਤਿਆ ਸੀ ਜੇ ਮੈਂ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਗਿਆ ਇਹ ਤਲਵਾਰ ਰਹਿ ਜਾਏਗੀ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਤੇਰਾ ਕੋਈ ਪੁੱਤ ਪੋਤਰਾ ਪੁੱਛੇਗਾ ਦਾਦੀ ਮਾਂ ਇਸ ਮਿਆਨ ਵਿਚਲੀ ਤਲਵਾਰ ਕਿੱਥੇ ਚਲੇ ਗਈ ਤੇ ਦੱਸ ਸਕੇਗੀ ਕਿ ਇਸ ਮਿਆਨ ਵਿਚਲੀ ਤਲਵਾਰ ਨਾਲ ਕੌਮ ਦੇ ਮੱਥੇ ਉੱਤੇ ਗਦਾਰ ਆਗੂਆਂ ਦੀ ਨੀਤੀ ਦੇ ਕਾਰਨ ਲੱਗਾ ਹਾਰ ਦਾ ਕਲੰਕ ਲਾਉਣ ਲਈ ਤੁਹਾਡਾ ਦਾਦਾ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਗਿਆ ਲੜ ਕੇ ਸ਼ਹੀਦ ਹੋ ਗਿਆ ਔਰ ਤਲਵਾਰ ਰਹਿ ਗਈ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਘੋੜੇ ਦੀਆਂ ਵਾਗਾਂ ਛਡਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਹਜ਼ੂਰੀ ਬਾਗ ਅੰਦਰ ਆਇਆ
ਸਰਦਾਰਾਂ ਨੇ ਜੀ ਹੋਇਆ ਜਕਾਰਿਆਂ ਦੀ ਗੂੰਜ ਪਾ ਕੇ ਆਖਿਆ, 8 ਫਰਵਰੀ ਦੇ ਚੜ੍ਹਦੇ ਸੂਰਜ ਨਾਲ ਸਰਦਾਰ ਸ਼ਾਮ ਸਿੰਘ ਅਟਾਰੀ ਨਗਰ ਅਟਾਰੀ ਤੋਂ ਤੁਰਿਆ ਔਰ 8 ਫਰਵਰੀ ਦੀ ਸ਼ਾਮ ਤੱਕ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਜਾ ਕੇ 67 ਤੋਪਾਂ ਸਿੱਖ ਰਾਜ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਬੀੜ ਦਿੱਤੀਆਂ ਔਰ ਇਹਦੇ ਤੋਪਚੀ ਮੇਵਾ ਸਿੰਘ ਅਤੇ ਮਾਖੇ ਖਾਂ ਨਿਯਤ ਕੀਤੇ ਗਏ। 9 ਫਰਵਰੀ ਦੇ ਚੜ੍ਹਦੇ ਸੂਰਜ ਨਾਲ ਸਰਦਾਰ ਸ਼ਾਮ ਸਿੰਘ ਅਟਾਰੀ ਉਸ ਦੂਜ ਦੇ ਚੰਦ ਵਰਗੇ ਬਣੇ ਮੋਰਚੇ ਅੰਦਰ ਆਇਆ ਜਿਹੜਾ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਸਿੱਖ ਕੌਮ ਵਾਸਤੇ ਨਿਯਤ ਕੀਤਾ ਹੋਇਆ। ਸਤਿਕਾਰਯੋਗ ਸਾਧ ਸੰਗਤ, ਕਈ ਮੇਰੇ ਵੀਰ ਇਹ ਗੱਲ ਕਹਿੰਦੇ ਨੇ ਕਿ ਮੋਰਚਾ ਬਹੁਤ ਵਧੀਆ ਬਣਾਇਆ ਸੀ, ਪਰ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਆਪਣੀ ਸੋਚ ਨਾਲ ਬਹੁਤ ਵਧੀਆ ਬਣਾਇਆ ਸੀ ਪਰ ਸਿੱਖ ਕੌਮ ਵਾਸਤੇ ਵਧੀਆ ਨਹੀਂ ਸੀ। ਮੰਨ ਲਓ ਉਸ ਮੋਰਚੇ ਦੀ ਬਣਤਰ ਕੀ ਹੈ, ਸਾਹਮਣੇ ਅੰਗਰੇਜ਼ਾਂ ਨੇ 250 ਤੋਪ ਬੀੜੀ ਹੈ ਔਰ ਦੋ ਪਾਸੇ ਕਾਨਿਆਂ ਦਾ ਸੰਘਣਾ ਚੱਲ ਹੈ ਅਤੇ ਮਗਰ ਸਤਲੁਜ ਦਰਿਆ ਵਗਦਾ ਹੈ, ਜਿਸ ਸਤਲੁਜ ਦਰਿਆ ਉੱਤੇ ਬੇੜੀਆਂ ਦਾ ਪੁਲ ਬਣ ਕੇ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਸਿੱਖ ਫੌਜ ਨੂੰ ਇਸ ਮੋਰਚੇ ਅੰਦਰ ਭੇਜਣਾ। ਅੰਗਰੇਜ਼ ਨੂੰ ਕੀ ਲੋੜ ਹੈ ਲੜਾਈ ਲੜਨ ਦੀ, ਉਹ ਦੋ ਪਾਸੇ ਕਾਨਿਆਂ ਦੇ ਸੰਘਣੇ ਝੱਲ ਨੂੰ ਅੱਗ ਲਾ ਦੇਵੇ, ਇੱਕ ਵੀ ਸਿੱਖ ਸਭਰਾਵਾਂ ਦੇ ਮੋਰਚੇ ਵਿੱਚੋਂ ਜਿਉਂਦਾ ਵਾਪਸ ਨਹੀਂ ਪਰਤੇਗਾ। ਮੰਨ ਲਓ ਅੰਗਰੇਜ਼ ਫੌਜ ਮੈਦਾਨੇ ਜੰਗ ਤੋਂ ਹਾਰਦੀ ਹੋਵੇ, ਸਿੱਖ ਫੌਜ ਦਾ ਨੁਕਸਾਨ ਕਰਨਾ ਹੋਵੇ, ਸਤਲੁਜ ਦਰਿਆ ਉੱਤੇ ਬੰਨਿਆ ਹੋਇਆ ਬੇੜੀਆਂ ਦਾ ਪੁਲ ਤੋੜਦੇ ਹੋ, ਇੱਕ ਵੀ ਸਿਪਾਹੀ ਸਭਰਾਵਾਂ ਦੇ ਮੈਦਾਨੇ ਜੰਗ ਵਿੱਚੋਂ ਸਿੱਖ ਸਰਦਾਰ ਵਾਪਸ ਨਹੀਂ ਪਰਤ ਕੇ ਨਿਕਲ ਸਕੇਗਾ। ਇਹ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗਦਾਰੀ। ਨੀਅਤ ਕੀਤਾ ਸਮਾਂ ਆਪਣੇ ਨਿਸ਼ਾਨੀ ਉੱਤੇ ਪਹੁੰਚਣ ਵਾਲਾ ਹੈ। ਮੈਂ ਮਰਦ ਦੀ ਜ਼ਿੰਦਗੀ ਦੀ ਅੰਤੋਂ ਵਾਰ ਤੁਹਾਡੇ ਸਾਹਮਣੇ ਅਰਜ਼ ਕਰਨੀ। 9 ਫਰਵਰੀ ਨੂੰ ਸਾਰਾ ਦਿਨ ਸਿੰਘਾਂ ਨੇ ਉਸ ਮੋਰਚੇ ਅੰਦਰ ਆਪਣੀ ਮੋਰਚਾਬੰਦੀ ਕੀਤੀ। ਇੱਧਰ ਤੇਜਾ ਸਿੰਘ ਅਤੇ ਲਾਲ ਸਿੰਘ, ਜੰਮੂ ਤੋਂ ਬੁਲਾਇਆ ਹੋਇਆ ਗੁਲਾਬ ਸਿੰਘ, ਉਹ ਅੰਗਰੇਜ਼ਾਂ ਨਾਲ ਆਪਣੀਆਂ ਰਿਆਸਤਾਂ ਪੱਕੀਆਂ ਕਰਦੇ ਰਹੇ। 9 ਫਰਵਰੀ ਦੀ ਸ਼ਾਮ ਤੱਕ ਅੰਗਰੇਜ਼ਾਂ ਨੇ ਗੁਲਾਬ ਸਿੰਘ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਉਸ ਨੂੰ ਜੰਮੂ ਕਸ਼ਮੀਰ ਦੀ ਆਜ਼ਾਦ ਰਾਸ਼ਤਾ ਬਾਦਸ਼ਾਹ ਪ੍ਰਵਾਨ ਕਰਦੇ ਜਾਂ ਨਹੀਂ ਕਰਦੇ। ਜਦੋਂ 9 ਫਰਵਰੀ ਦੀ ਸ਼ਾਮ ਪਈ ਫਿਰ ਯਾਦ ਰੱਖਣਾ, ਅੰਗਰੇਜ਼ ਨੇ ਇਹ ਗੱਲ ਜਾਣ ਕੇ ਸਾਡਾ ਲਾਹੌਰ ਦੇ ਕਿਲ੍ਹੇ ਉੱਤੇ ਕਬਜ਼ਾ ਹੋਵੇਗਾ, ਗੁਲਾਬ ਸਿੰਘ ਸਾਡੇ ਘੜੇ ਦੀ ਮੱਛੀ ਬਣ ਕੇ ਰਹਿ ਜਾਏਗਾ ਔਰ ਜਦੋਂ ਜੀ ਚਾਹੇ ਉਸ ਨੂੰ ਲਾਹ ਕੇ ਰਾਜ ਸਤਾ ਉੱਤੋਂ ਉਸ ਦੀ ਆਜ਼ਾਦੀ ਖਤਮ ਕਰਕੇ ਔਰ ਜੰਮੂ ਕਸ਼ਮੀਰ ਨੂੰ ਆਪਣੇ ਰਾਜ ਅੰਦਰ ਮਿਲਾ ਲਿਆ ਜਾਏਗਾ। ਜਵਾਬ ਆਇਆ, ਮੰਨ ਲਓ ਜੇ ਅੰਗਰੇਜ਼ ਗੁਲਾਬ ਸਿੰਘ ਲਓ ਜੰਮੂ ਕਸ਼ਮੀਰ ਦੇ ਯਾਦ ਰਾਸਤਾ ਬਾਦਸ਼ਾਹ ਪ੍ਰਵਾਨ ਨਹੀਂ ਕਰਦਾ, ਉਹ ਸਿੱਖ ਫੌਜ ਨੂੰ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਹਰਾਉਂਦਾ ਨਹੀਂ, ਅੰਗਰੇਜ਼ਾਂ ਦਾ ਲਾਹੌਰ ਦੇ ਕਿਲ੍ਹੇ ਉੱਤੇ ਕਬਜ਼ਾ ਨਹੀਂ ਹੁੰਦਾ। ਹੁਣ ਗੁਲਾਬ ਸਿੰਘ ਨੂੰ ਯਾਦ ਬਾਦਸ਼ਾਹ ਪ੍ਰਵਾਨ ਮੰਨ ਲਿਆ ਗਿਆ। ਚਿੱਠੀ ਲਿਖ ਕੇ ਗੁਲਾਬ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਉਹਦੇ ਸਾਥੀਆਂ ਦੇ ਮੋਰਚਿਆਂ ਦਾ ਹਾਲ ਲਾਰਡ ਗਫ ਜੋ ਸੈਨਾਪਤੀ ਹੈ ਅੰਗਰੇਜ਼ ਫੌਜ ਦਾ ਉਹਦੇ ਹਵਾਲੇ ਕਰ ਦਿੱਤਾ, ਕਿਸ ਪਾਸੇ ਮੋਰਚਾ ਕਮਜ਼ੋਰ ਹੈ ਔਰ ਕਿਸ ਪਾਸੇ ਤੁਸੀਂ ਹਮਲਾ ਕਰੋਗੇ, ਕਿਸ ਪਾਸੇ ਰੇਤਲਾ ਇਲਾਕਾ ਹੈ ਉੱਥੇ ਮੋਰਚੇ ਦੀ ਦੀਵਾਰ ਨਹੀਂ ਉਸਾਰੀ ਜਾ ਸਕੀ ਔਰ ਉਸ ਤੋਂ ਤੁਸੀਂ ਸਿੰਘਾਂ ਦੇ ਮੋਰਚੇ ਅੰਦਰ ਦਾਖਲ ਹੋ ਸਕੋਗੇ, ਉਹ ਸਿੰਘਾਂ ਨੂੰ ਹਾਰ ਮਿਲ ਸਕੇਗੀ। ਇਹ ਹਾਰ ਸਾਰਾ ਲਿਖ ਕੇ ਭੇਜ ਦਿੱਤਾ ਗਿਆ। ਯਾਦ ਰੱਖਿਆ ਜੇ ਜਿਸ ਕੌਮ ਦਾ ਆਗੂ ਗਦਾਰ ਹੋ ਜਾਏ ਫਿਰ ਉਸ ਕੌਮ ਨੂੰ ਜਿੱਤ ਦੀ ਆਸ ਕਿੱਥੋਂ, ਫਿਰ ਉਸ ਕੌਮ ਦੀ ਝੋਲੀ ਅੰਦਰ ਹਾਰ ਪਏਗੀ। ਤੇਜਾ ਸਿੰਘ ਅਤੇ ਲਾਲ ਸਿੰਘ ਗਦਾਰੀ ਕਰਕੇ ਹਾਲ ਲਿਖ ਕੇ ਭੇਜ ਦਿੱਤਾ। ਇੱਧਰੋਂ 10 ਫਰਵਰੀ ਦਾ ਸੂਰ ਚੜਿਆ, ਅੰਗਰੇਜ਼ਾਂ ਨੇ ਆਪਣੀ 250 ਤੋਪ ਨੂੰ ਅੱਗ ਦਿੱਤੀ। ਇੱਧਰ 67 ਤੋਪਾਂ ਜੋ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਬੀੜੀਆਂ ਹੋਈਆਂ ਮੇਵਾ ਸਿੰਘ ਅਤੇ ਮਾਖੇ ਖਾਂ ਨੇ ਉਹਨਾਂ ਨੂੰ ਅੱਗ ਦਿੱਤੀ। ਇਤਿਹਾਸ ਕਹਿੰਦਾ ਇਹਨਾਂ 67 ਤੋਪਾਂ ਨੇ ਅੰਗਰੇਜ਼ਾਂ ਦੀ 250 ਤੋਪ ਨਕਾਰੀ ਕਰਕੇ ਰੱਖ ਦਿੱਤੀ। ਸ਼ਾਹ ਮੁਹੰਮਦ ਕਹਿੰਦਾ ਕਿ ਅੰਗਰੇਜ਼ਾਂ ਦੇ ਕੀਤੇ ਹੋਏ ਹੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰਾਂ ਨੇ ਤੋਪਾਂ ਦੀ ਪਰਵਾਹ ਨਾ ਕਰਦਿਆਂ ਹੋਇਆ ਔਰ ਅੱਗੇ ਵੱਧ ਕੇ ਅੰਗਰੇਜ਼ਾਂ ਦੀਆਂ ਤੋਪਾਂ ਦੀਆਂ ਨਾਲੀਆਂ ਅੰਦਰ ਲੱਕੜ ਦੇ ਗੁੱਲੇ ਠੋਕ ਕੇ ਉਹਨਾਂ ਦੇ ਕੀਤੇ ਹੋਏ ਹਮਲੇ ਜਿਹੜੇ ਉਹ ਬੇਕਾਰ ਕਰ ਦਿੱਤੇ। ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਅਤੇ ਮਾਖੇ ਖਾਂ ਹੋਏ ਸਿੱਧੇ, ਖੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ, ਸ਼ਾਹ ਮੁਹੰਮਦ ਕਹਿੰਦਾ। ਸਤਿਕਾਰਯੋਗ ਸਾਧ ਸੰਗਤ, ਪਰ ਯਾਦ ਰੱਖਣਾ ਜਦੋਂ ਲੜਾਈ ਲੜੀ ਜਾ ਰਹੀ ਸੀ ਲਾਰਡ ਗਫ ਆਪਣੀ ਫੌਜ ਲੈ ਕੇ ਸਰਦਾਰਾਂ ਦੇ ਮੈਦਾਨੇ ਜੰਗ ਵੱਲੇ ਵਧਿਆ, ਇੱਧਰੋਂ ਸਰਦਾਰ ਸ਼ਾਮ ਸਿੰਘ ਅਟਾਰੀ ਅੱਗੇ ਵਧਿਆ। ਯਾਦ ਰੱਖਣਾ ਨਾ ਫੌਜ ਦਾ ਸੈਨਾਪਤੀ ਲੜਦਾ ਹੈ ਨਾ ਪੰਜਾਬ ਦਾ ਵਜ਼ੀਰ ਮੈਦਾਨੇ ਜੰਗ ਅੰਦਰ ਲੜਦਾ। ਸਤਿਕਾਰਯੋਗ ਸਾਧ ਸੰਗਤ, ਆਓ ਤੱਕੀਏ ਮੈਦਾਨੇ ਜੰਗ ਅੰਦਰ ਲੜਾਈ ਹੋ ਰਹੀ ਹੈ ਅਤੇ ਇੱਧਰੋਂ ਜਿਹੜੀਆਂ 67 ਤੋਪਾਂ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਬੀੜੀਆਂ ਸਨ ਉਹ ਚੱਲਣੀਆਂ ਬੰਦ ਹੋਈਆਂ, ਬਰੂਦ ਦੀ ਥਾਂ ਪੇਟੀਆਂ ਵਿੱਚੋਂ ਸਰੋਂ ਤੇ ਰੇਤ ਨਿਕਲਣੀ ਸ਼ੁਰੂ ਹੋਈ। ਮੇਵਾ ਸਿੰਘ ਤੇ ਮਾਖੇ ਖਾਂ ਨੇ ਮੱਥੇ ਉੱਤੇ ਹੱਥ ਮਾਰ ਕੇ ਆਖਿਆ, ਸਰਦਾਰਾ ਜੇ ਕਿਤੇ ਥੋੜ੍ਹਾ ਜਿਹਾ ਬਰੂਦ ਹੋਰ ਮਿਲ ਜਾਂਦਾ ਤੇ ਜਿਹੜੇ ਅੰਗਰੇਜ਼ ਅੱਜ ਇੱਥੇ 250 ਤੋਂ ਬੀੜ ਕੇ ਬੈਠੇ ਨੇ ਇਹਨਾਂ ਨੂੰ ਆਪਣਾ ਦਿੱਲੀ ਉੱਤੇ ਕਬਜ਼ਾ ਰੱਖਣਾ ਵੀ ਮੁਸ਼ਕਿਲ ਹੋ ਜਾਂਦਾ। ਅਫਸੋਸ, ਤੋਪਾਂ ਚੱਲਣ 'ਤੇ ਕਿਹਦੇ ਨਾਲ ਪੇਟੀਆਂ ਵਿੱਚੋਂ ਰੇਤ ਬਰੂਦ ਦੀ ਥਾਂ ਰੇਤ ਅਤੇ ਸਰੋਂ ਨਿਕਲ ਰਹੀ ਹੈ। ਸਰਦਾਰ ਸ਼ਾਮ ਸਿੰਘ ਅਟਾਰੀ ਦੂਜ ਦੇ ਚੰਦ ਵਰਗੇ ਮੋਰਚੇ ਅੰਦਰ ਬੈਠਾ ਸੀ ਜਦੋਂ ਇਹ ਖਬਰ ਮਿਲੀ ਔਰ ਸਰਦਾਰ ਆਪਣੇ ਘੋੜੇ ਉੱਤੇ ਸਵਾਰ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ ਸ੍ਰੀ ਸਾਹਿਬ ਜਿਹੜੀ ਮਿਆਨ ਤੋਂ ਪਹਿਲਾਂ ਹੀ ਵਾਰ ਸੀ, ਉਸਨੇ ਆਯਾਦ ਪਾਉਣ ਅੰਦਰ ਲਹਿਰਾ ਕੇ ਆਖਿਆ, ਉਹ ਸਿੰਘੋ ਉਹ ਵਕਤ ਯਾਦ ਕਰੋ, ਅਸੀਂ ਅੱਗੇ ਵੀ ਲੜਾਈਆਂ ਤੋਪਾਂ ਤੋਂ ਬਿਨਾਂ ਲੜੀਆਂ ਨੇ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਤਰੱਕੀ ਪਹਾੜੀ ਉੱਤੇ ਜਿੱਤ ਦਾ ਨਿਸ਼ਾਨ ਚਲਾਇਆ ਔਰ ਉਦੋਂ ਕਿਹੜੀਆਂ ਤੋਪਾਂ ਸਨ, ਮੁਹੰਮਦ ਅਜ਼ੀਮ ਖਾਂ ਦੀਆਂ 40 ਤੋਪਾਂ ਨੂੰ ਹਾਰ ਦੇ ਕੇ ਖਾਲਸੇ ਨੇ ਆਪਣਾ ਕੇਸੀ ਨਿਸ਼ਾਨ ਚਲਾਇਆ ਸੀ। ਆਓ ਅੱਗੇ ਵਧੋ, ਜੇ ਤੋਪਾਂ ਚੱਲਣੀਆਂ ਬੰਦ ਹੋ ਗਈਆਂ ਔਰ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ ਸ੍ਰੀ ਸਾਹਿਬ 'ਤੇ ਹੈ ਨਾ। ਜਦੋਂ ਇਹ ਸ਼ਬਦ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕਹੇ, ਤੇਜਾ ਸਿੰਘ ਨੇ ਦੇਖਿਆ ਕਿ ਸਿੰਘ ਅੰਗਰੇਜ਼ਾਂ ਉੱਤੇ ਫਤਿਹ ਪਾ ਲੈਣਗੇ, ਆਪਣਾ 6000 ਜਵਾਨ ਲੈ ਕੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚੋਂ ਅੰਗਰੇਜ਼ਾਂ ਨਾਲ ਮਿਥੀ ਹੋਈ ਗੇਂਦ ਮੁਤਾਬਕ ਮੈਦਾਨ ਛੱਡ ਕੇ ਤੇਜਾ ਸਿੰਘ ਦੌੜ ਗਿਆ। ਹੁਣ ਜਿਸ ਫੌਜ ਦਾ ਸੈਨਾਪਤੀ ਦੌੜ ਜਾਏ ਉਸ ਫੌਜ ਦੇ ਪੱਲੇ ਕੀ ਰਹਿ ਜਾਂਦਾ। ਸਤਲੁਜ ਦਰਿਆ ਪਾਰ ਕੀਤਾ ਤੇਜਾ ਸਿੰਘ ਨੇ। ਪੰਜਾਬ ਦਾ ਵਜ਼ੀਰ ਲਾਲ ਸਿੰਘ ਵੀ ਆਪਣੀ ਫੌਜ ਲੈ ਕੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚੋਂ ਦੌੜ ਗਿਆ ਅਤੇ ਜਿਹੜਾ ਪੁਲ ਬੰਨਿਆ ਸੀ ਬੇੜੀਆਂ ਦਾ ਸਤਲੁਜ ਦਰਿਆ ਉੱਤੇ, ਉਹਦੇ ਵਿੱਚੋਂ 2 ਬੇੜੀਆਂ ਡੋਬ ਕੇ ਸਤਲੁਜ ਦਰਿਆ ਉੱਤੇ ਬੰਨਿਆ ਹੋਇਆ ਬੇੜੀਆਂ ਦਾ ਪੁਲ ਵੀ ਤੇਜਾ ਸਿੰਘ ਅਤੇ ਲਾਲ ਸਿੰਘ ਆਪਣੀ ਗਦਾਰੀ ਯਾਰ ਕਰਦਿਆਂ ਹੋਇਆ ਤੋੜ ਕੇ ਤੁਰ ਗਏ। ਹੁਣ ਸਿਪਾਹੀ ਮੈਦਾਨ ਵਿੱਚੋਂ ਪਿੱਛੇ ਪਰਤਣ 'ਤੇ ਕਾਹਦੇ ਨਾਲ, ਸਾਹਮਣੇ ਕੇਵਲੀ ਕਮੌਤ ਸੀ। ਇਤਿਹਾਸ ਕਹਿੰਦਾ ਇੱਧਰੋਂ 10 ਫਰਵਰੀ ਦਾ 1 ਵਜਾ ਹੈ, ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪਹਿਨੇ ਹੋਏ ਦੁੱਧ ਚਿੱਟੇ ਬਸਤਰ, ਘੋੜੇ ਉੱਤੇ ਸਵਾਰ ਹੋਇਆ ਚਿੱਟਾ ਘੋੜਾ ਹੈ ਸਰਦਾਰ ਦਾ, ਐਵੇਂ ਪ੍ਰਤੀਤ ਹੋ ਰਿਹਾ ਜਿਵੇਂ ਕਿ ਅੰਬਰ ਦਾ ਦੇਵਤਾ ਸਰਦਾਰਾਂ ਦੀ ਕਮਾਂਡ ਕਰ ਰਿਹਾ ਹੋਵੇ। ਅੰਗਰੇਜ਼ ਲਖਾਰੀ ਮੱਟ ਕਹਿੰਦਾ ਕਿ 3 ਘੋੜੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸਭਰਾਵਾਂ ਦੇ ਮੈਦਾਨੇ ਜੰਗ ਦੇ ਲੜਦਿਆਂ ਲੜਦਿਆਂ ਸ਼ਹੀਦ ਹੋਏ, ਮਰਦ ਨੇ ਹੌਸਲਾ ਨਹੀਂ ਹਾਰਿਆ। 4 ਘੋੜਾ ਮੰਗਵਾਇਆ ਗਿਆ, ਉਸ ਘੋੜੇ ਉੱਤੇ ਬੁੱਢਾ ਜਰਨੈਲ ਸਰਦਾਰ ਸਵਾਰ ਹੋਇਆ, ਉਹਦੇ ਸਰਦਾਰ ਉਹਦੇ ਪਿੱਛੇ ਪਿੱਛੇ ਸ੍ਰੀ ਸਾਹਿਬਾਂ ਲੈ ਕੇ ਆ ਰਹੇ ਸਨ, ਲੜ ਰਹੇ ਸਨ ਮੈਦਾਨੇ ਜੰਗ ਅੰਦਰ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੀ ਰਸਨਾ ਤੋਂ ਪੜਿਆ, ਸੂਰਜ ਸੋ ਪਹਿਚਾਨੀਏ ਜੋ ਲੜੇ ਦੀਰ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਸ਼ਾਡੇ ਖੇਤ, ਗਗਨ ਤਮਾਮਾ ਬਾਜੇ ਹੋ ਪਰ ਉਹ ਨਿਸ਼ਾਨੇ ਕਹੋ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਹੋ। ਇਹ ਸ਼ਬਦ ਪੜ੍ਹਦਿਆਂ ਹੋਇਆ ਲੈ ਕੇ ਆਪਣੇ ਸਰਦਾਰਾਂ ਨੂੰ ਨਾਲ, ਇੱਧਰ 10 ਫਰਵਰੀ ਦਾ 1 ਵਜਾ ਹੈ ਜਾਂ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸਰਦਾਰ ਸ਼ਾਮ ਸਿੰਘ ਅਟਾਰੀ ਪੰਜਾਬੀਆਂ ਦੀ ਹਾਰ ਨੂੰ ਜਿੱਤ ਦੇ ਰੂਪ ਵਿੱਚ ਬਦਲਣ ਵਾਸਤੇ ਹੱਥ ਵਿੱਚ ਤਲਵਾਰ ਲੈ ਕੇ ਬੁੱਢਾ ਜਰਨੈਲ ਸਿੱਖ ਕੌਮ ਦੀ ਤਕਦੀਰ ਘੜਦਾ ਮੈਦਾਨੇ ਜੰਗ ਅੰਦਰ ਤਲਵਾਰ ਖੜਕਾ ਰਿਹਾ ਹੈ, ਉਸ ਵੇਲੇ ਦਾ ਨਕਸ਼ਾ ਕੋਮਲ ਦਾ ਢਾਡੀ ਜੱਥਾ ਹੇ
ਖਾਲਸੇ ਨੇ ਐਸੀਆਂ ਮਾਰੀਆਂ ਤੇ ਤਾਂ ਖਾਲਸੇ ਨੇ ਐਸੀਆਂ ਮਾਰੀਆਂ ਉਹ ਤਾਂ ਵੀ ਉੱਠੀ ਅੰਗਰੇਜ਼ ਸਰਕਾਰ ਜਾਨ ਲਕਾਉਂਦੀਆਂ ਪਲਟਣਾ ਫਿਰ ਜਾਨ ਲਕਾਉਂਦੀਆਂ ਪਲਟਣਾ ਉਹ ਪਾਜੜ ਦਲਾਂ ਵਿੱਚ ਪੈ ਗਈ ਇੱਕ ਵਾਰ ਗੋਲੀਆਂ ਨੇ ਘੇਰ ਲਿਆ ਸੂਰਮਾ ਉਹ ਸੱਤ ਵੱਜੀਆਂ ਛਾਤੀ ਵਿੱਚ ਕਾ ਤੇਰੇ ਬਾਜੋਂ ਰਣਜੀਤ ਸਿੰਘਾ ਜਿੱਤ ਕੇ ਤੇਰੇ ਬਾਜੋਂ ਰਣਜੀਤ ਸਿੰਘਾ ਜਿੱਤ ਕੇ ਉਹ ਅਸੀਂ ਗਏ ਸਭਰਾਵਾਂ ਵਿੱਚ ਹਾਰ ਸ਼ਹੀਦੀ ਪਾ ਗਿਆ ਆ ਕੇ ਸ਼ਹੀਦੀ ਪਾ ਗਿਆ ਆ ਰੂਹ ਸਵਰਗਾਂ ਨੂੰ ਮਾਰ ਗਈ ਉਡਾਰ ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾਂ ਤੇਰੀਆਂ ਹਾਂ ਜੀ ਹਾਂ ਵਰਤੀਆਂ ਜਾ
ਸੱਤ ਗੋਲੀਆਂ 18 ਫੱਟ ਆਪਣੇ ਸਰੀਰ ਉੱਤੇ ਤਲਵਾਰ ਦੇਖਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਕੇ ਡਿੱਗਾ ਨਿਯਤ ਕੀਤਾ ਸਮਾਂ ਸਮਾਪਤ ਹੋਇਆ ਹੈ ਮੈਂ ਇੱਕ ਮਿੰਟ ਅੰਦਰ ਸਮਾਪਤੀ ਕਰਨ ਲੱਗਿਆ ਹੈ ਇਹ ਅਰਜ਼ ਕਰਦਿਆਂ ਕਿ ਜਿਸ ਫੌਜ ਦਾ ਸੈਨਾਪਤੀ ਲੜਦਾ ਹੈ ਜਿਸ ਫੌਜ ਦੇ ਨਾਲ ਪੰਜਾਬ ਦੇ ਗਵਰਨਰ ਨੇ ਸੈਨਾਪਤੀ ਦੇ ਕਮਾਂਡ ਥੱਲੇ ਲੜਨਾ ਪ੍ਰਵਾਨ ਕਰ ਲਿਆ ਉਸ ਫੌਜ ਦਾ ਕਿੰਨਾ ਨੁਕਸਾਨ ਹੋਇਆ ਅਤੇ ਜਿਸ ਫੌਜ ਦਾ ਸੈਨਾਪਤੀ ਵੀ ਦੌੜ ਗਿਆ ਵਜ਼ੀਰ ਵੀ ਦੌੜ ਗਿਆ ਪੰਜਾਬ ਦਾ ਔਰ ਉਸ ਫੌਜ ਨੇ ਉਹਨਾਂ ਦਾ ਕੀ ਨੁਕਸਾਨ ਕੀਤਾ ਹੈ ਮੈਂ ਅੰਕੜੇ ਕਹਿ ਕੇ ਆਪ ਕੋਲੋਂ ਖਿਮਾ ਮੰਗਣ ਲੱਗਿਆ ਹੈ ਹਿਸਟਰੀ ਆਫ ਦੀ ਪੰਜਾਬ ਲਿਖਣ ਵਾਲਾ ਕਹਿੰਦਾ ਹੈ ਕਿ 3125 ਸਿੱਖ ਸੈਨਿਕ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਏ ਅਤੇ ਜਿਨ੍ਹਾਂ ਦੀ ਕਮਾਂਡ ਨਾ ਸੈਨਾਪਤੀ ਕਰਦਾ ਹੈ ਨਾ ਵਜ਼ੀਰ ਲੜਦਾ ਹੈ
ਉਹਨਾਂ ਨੇ ਅੰਗਰੇਜ਼ਾਂ ਦਾ ਕਿੰਨਾ ਨੁਕਸਾਨ ਕੀਤਾ। 280 ਅੰਗਰੇਜ਼ ਅਫਸਰ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਸਿੰਘਾਂ ਨੇ ਖਤਮ ਕੀਤੇ ਔਰ 283 ਅੰਗਰੇਜ਼ ਆਪਣੀਆਂ ਤਲਵਾਰਾਂ ਨਾਲ ਸਭਰਾਵਾਂ ਦੇ ਮੈਦਾਨੇ ਜੰਗ ਅੰਦਰ ਉਹਨਾਂ ਨੇ ਜ਼ਖਮੀ ਕੀਤੇ। ਇਹ ਉਹਨਾਂ ਦੀ ਹਾਲਤ ਹੈ ਜਿਨ੍ਹਾਂ ਦਾ ਨਾ ਸੈਨਾਪਤੀ ਲੜਦਾ ਹੈ ਨਾ ਜਿਨ੍ਹਾਂ ਦਾ ਵਜ਼ੀਰ ਲੜਦਾ ਹੈ ਮੈਦਾਨੀ ਜੰਗਾਂ ਦਾ। ਫਿਰ ਸ਼ਾਹ ਮੁਹੰਮਦ ਦੀ ਕਲਮ ਕੂਕ ਉੱਠੀ। ਸ਼ਾਹ ਮੁਹੰਮਦ ਕਹਿੰਦੇ ਸ਼ਾਹ ਮੁਹੰਮਦਾ, ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸਭਰਾਵਾਂ ਦਾ ਮੈਦਾਨ ਹਾਰਨਾ ਸੀ, ਫਿਰ ਯਾਦ ਰੱਖਣਾ ਆਸਤੇ ਆਸਤੇ 3 ਸਾਲ ਪਿੱਛੋਂ ਅੰਗਰੇਜ਼ਾਂ ਨੇ ਸੁਤੰਤਰ ਤੌਰ ਉੱਤੇ ਲਾਹੌਰ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। 3 ਸਾਲ ਲਾਹੌਰ ਦੇ ਕਿਲ੍ਹੇ ਉੱਤੇ 2 ਨਿਸ਼ਾਨ ਝੁਲਦੇ ਰਹੇ, ਇੱਕ ਖਾਲਸੇ ਦਾ ਕੇਸਰੀ ਨਿਸ਼ਾਨ ਔਰ ਇੱਕ ਅੰਗਰੇਜ਼ਾਂ ਦਾ ਇਸ਼ਨਾਨ ਨਿਸ਼ਾਨ ਜਾਂ ਦੁਨੀਆਂ ਦਾ ਨਿਸ਼ਾਨ। ਔਰ 29 ਮਾਰਚ 1849 ਈਸਵੀ ਨੂੰ ਜਿਹੜਾ ਕਦੇ ਖਾਲਸਾ ਰਾਜ ਦੀ ਮਲਕੀਅਤ ਲਾਹੌਰ ਦੇ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਦਾ ਸੀ, ਅੰਗਰੇਜ਼ਾਂ ਨੇ ਲਾ ਕੇ ਮੁਕੰਮਲ ਤੌਰ ਉੱਤੇ ਲਾਹੌਰ ਨੂੰ ਅੰਗਰੇਜ਼ੀ ਰਾਜ ਅੰਦਰ ਮਿਲਾ ਲਿਆ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ, ਅਨੇਕਾਂ ਗਲਤੀਆਂ ਹੋ ਗਈਆਂ ਨੇ। ਮੈਂ ਜਿਸ ਦਿਨ ਤੁਹਾਡੇ ਦਰਸ਼ਨਦਾਰੇ ਕਰ ਲਈ, ਅੱਜ ਤੋਂ 2 ਵੀਕਾਂ ਪਹਿਲਾਂ ਆਇਆ ਸਾਂ, ਬਹੁਤ ਸਾਰੇ ਵੀਰਾਂ ਨੇ ਮੈਨੂੰ ਰੋਕ ਕੇ ਕਿਹਾ ਸੀ, ਕੋਮਲ ਜੀ ਤੁਹਾਡੀ ਕੋਈ ਤੁਹਾਡੀ ਜਿੱਥੇ ਦੀ ਕੈਸਟ ਨਹੀਂ ਰਿਲੀਜ਼ ਕਰਵਾਈ ਤੁਸੀਂ। ਮੈਂ ਕੈਸਟ ਰਿਲੀਜ਼ ਕਰਵਾਈ ਹੈ, ਆਹ ਇੱਕ ਤੁਹਾਡੀ ਜਿੱਥੇ ਦੀ ਕੈਸਟ ਹੈ ਰਾਜ ਖਾਲਸੇ ਦਾ। ਜਦੋਂ ਹਕੂਮਤਾਂ ਨੇ ਖਾਲਸੇ ਨੂੰ ਖਤਮ ਕਰ ਦਿੱਤਾ ਪੰਜਾਬ ਦੀ ਧਰਤੀ ਤੋਂ, ਤੁਹਾਡੇ ਬਜ਼ੁਰਗਾਂ ਨੇ ਫਿਰ ਰਾਜ ਪਾਕ ਕਿਵੇਂ ਰੱਖਿਆ, ਇਹਦੇ ਅੰਦਰ 1 ਘੰਟੇ ਦਾ ਪ੍ਰੋਗਰਾਮ ਹੈ। ਔਰ ਮੇਰੇ ਸਾਥੀਆਂ ਕੋਲੋਂ ਲੈ ਕੇ ਆਪਣੇ ਘਰਾਂ ਵਿੱਚ ਬੈਠ ਕੇ ਵੀ ਸ਼ਰਨ ਕਰ ਸਕਦੇ ਹੋ, ਖੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਪਿਆਰ ਵੀ ਚਾਹੋ। ਮੈਂ ਇੱਕ ਸਹਾਇਤਾ ਦੇਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਸਕੱਤਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਹੋਈਆਂ ਭੁੱਲਾਂ ਦੀ ਮਾਫ਼ੀ ਮੰਗ ਕੇ ਫਤਿਹ ਅਰਜ਼ ਕਰਦਾ ਹਾਂ। ਉੱਤਰ ਚੜ੍ਹਦੀ ਕਲਾ ਅੰਦਰ ਦੇਣ ਦਾ ਯਤਨ ਕਰਨਾ। ਸਰਬੱਤ ਮਾਈ ਭਾਈ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।